ਪਾਦੜੀ ਚੰਦ ਕਹਿ ਬਾਰ ਬਾਰ ਤੁਮ ਪੈ ਪਠਾਏ ਹਿਤ ਧਰੋਂ ਦਿਲਾਸਾ ਦਿਓ ਜਾਏ ਸੁਨ ਦੋਹਨ ਮਾਤ ਚਿਤ ਸ਼ੁਭ ਵਿਚਾਰ ਤਜ ਸ਼ੋਕ ਦੀਨ ਸੁਤ ਪ੍ਰੇਮ ਤਾਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ ਸੁਲਤਾਨ ਕਹਾ ਹੋ ਮੀਆਂ ਤੇਰੀ ਕਵਨ ਬੜਾਈ ਜੋ ਤੂੰ ਦੇਹੇ ਸੋ ਕਹਾਂ ਸੁਆਮੀ ਮੈਂ ਮੂਰਖ ਕਹਿਣ ਨਾ ਜਾਈ ਤੇਰੇ ਗੁਣ ਗਾਵਾਂ ਦੇਹੇ ਬੁਝਾਈ ਜੈਸੇ ਸੱਚ ਮੈਂ ਰਹੋ ਰਜਾਈ ਦਸਾਂ ਪਾਤਸ਼ਾਹੀਆਂ ਦੀ ਆਤਮਕ ਜਾਗਦੀ ਜੋਤ ਹਾਜ਼ਰਾਂ ਹਜ਼ੂਰ ਜਹਰਾਂ ਜਹੂਰ ਸਰਬ ਕਲਾ ਭਰਪੂਰ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਕਮਲਾਂ ਚ ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾਂ ਚ ਜੁੜ ਬੈਠੀ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਵੱਡੇ ਭਾਗ ਹਨ ਗਰੀਬ ਨਵਾਜ ਗੁਰੂ ਕਲਗੀਧਰ ਪੰਥ ਦੇ ਵਾਲੀ ਚਿੱਟਿਆਂ ਬਾਜਾਂ ਵਾਲੇ ਸ਼ਮਸ਼ੇਰੇ ਬਹਾਦਰ ਦੇ ਗੁਰ ਤੇਗ ਕੇ ਧਨੀ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਪਾਵਨ ਪਵਿੱਤਰ ਇਤਿਹਾਸ ਬਹੁਤ ਹੀ ਸ਼ਰਧਾ ਭਾਵਨਾ ਆਦਿ ਤੇ ਸਤਿਕਾਰ ਸਹਿਤ ਸਰਵਣ ਕਰ ਰਹੇ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਾਵਨ ਸੀਸ ਦਾ ਅੰਤਮ ਸੰਸਕਾਰ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਗੁਰੂ ਕਲਗੀਧਰ ਜੀ ਨੇ ਕੀਤਾ ਹੈ। ਇਲਾਕੇ ਦੀਆਂ ਜਿਨ੍ਹਾਂ ਜਿਨ੍ਹਾਂ ਸੰਗਤਾਂ ਨੂੰ ਪਤਾ ਲੱਗਾ ਨੇੜੇ ਤੇੜੇ ਦੇ ਨਗਰਾਂ ਵਿਚ ਰਹਿਣ ਵਾਲੇ ਗੁਰੂ ਕੇ ਸਿੱਖ ਚੱਲ ਕੇ ਗੁਰੂ ਕਲਗੀਧਰ ਕੋਲ ਪਹੁੰਚੇ ਹਨ। ਉਧਰ ਬੇਦੀਆਂ ਦੇ ਸਾਹਿਬਜ਼ਾਦੇ ਡੇਰਾ ਬਾਬਾ ਨਾਨਕ ਤੋਂ ਖਡੂਰ ਸਾਹਿਬ ਤੋਂ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਅੰਸ਼ਵੰਸ਼ ਚੋਂ ਤ੍ਰੇਹਣ ਸਾਹਿਬਜ਼ਾਦੇ ਔਰ ਗੋਇੰਦਵਾਲ ਸਾਹਿਬ ਤੋਂ ਭੱਲੇ ਸਾਹਿਬਜ਼ਾਦੇ ਤੇ ਕੀਰਤਪੁਰ ਸਾਹਿਬ ਤੋਂ ਹੋਰ ਇਲਾਕਿਆਂ ਚੋਂ ਜਿੱਥੇ ਜਿੱਥੇ ਸੋਢੀਆਂ ਦੇ ਸਾਹਿਬਜ਼ਾਦੇ ਨੇ ਚਾਹੇ ਉਹ ਕਰਤਾਰਪੁਰ ਹੈ ਸੋਢੀ ਵੀ ਚੱਲ ਕੇ ਸਤਿਗੁਰਾਂ ਦੇ ਚਰਣਾਂ ਚ ਆਏ ਨੇ। ਮਹਾਰਾਜ ਜੀ ਦੇ ਦਰਬਾਰ ਚ ਦੀਵਾਨ ਸਜਿਆ ਹੋਇਆ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਗੁਣਾਂ ਨੂੰ ਗਾਇਨ ਕਰ ਰਹੇ ਨੇ ਸਿੱਖ ਕਿ ਸਤਿਗੁਰਾਂ ਨੇ ਆਪਣੀ ਇਹ ਸ਼ਹਾਦਤ ਹਿੰਦੂ ਧਰਮ ਦੀ ਰਾਖੀ ਵਾਸਤੇ ਦਿੱਤੀ ਹੈ। ਹਿੰਦੂ ਧਰਮ ਦੇ ਤਿਲਕ ਤੇ ਜੰਜੂ ਦੀ ਰਾਖੀ ਵਾਸਤੇ ਮਹਾਰਾਜ ਜੀ ਦੀ ਇਹ ਸ਼ਹੀਦੀ ਹੋਈ ਹੈ। ਇਹ ਬਚਨ ਗਰੀਬ ਨਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਸਿਫਤ ਵਿਚ ਹੋ ਰਹੇ ਨੇ। ਉਧਰ ਮਾਤਾ ਨਾਨਕੀ ਜੀ ਔਰ ਮਾਤਾ ਗੁਜਰੀ ਜੀ ਰੁਦਨ ਕਰ ਰਹੇ ਹਨ ਨੌਵੇਂ ਪਾਤਸ਼ਾਹ ਨੂੰ ਚੇਤੇ ਕਰਕੇ ਸਿਮਰ ਕੇ ਮਨ ਵਿਚ ਬੜਾ ਭਾਰੀ ਵਿਰਾਗ ਕਰ ਰਹੇ ਨੇ। ਕਲਗੀਧਰ ਜੀ ਨੇ ਜਦੋਂ ਆਪਣੇ ਮਹਿਲਾਂ ਚ ਸ਼ੋਕ ਦੀ ਆਵਾਜ਼ ਸੁਣੀ ਸਤਿਗੁਰਾਂ ਨੇ ਕੁਝ ਮਸੰਦਾਂ ਨੂੰ ਮਹਿਲਾਂ ਚ ਭੇਜਿਆ ਕਿ ਜਾਓ ਮਾਤਾ ਜੀ ਹੋਣਾ ਨੂੰ ਕਹੋ ਕਿ ਗੁਰੂ ਘਰ ਦੇ ਵਿਚ ਸ਼ੋਕ ਮਨਾਉਣਾ ਉਚਿਤ ਨਹੀਂ। ਗੁਰੂ ਘਰ ਦੇ ਵਿਚ ਤਾਂ ਸਦਾ ਇਕ ਰਸ ਆਨੰਦ ਵਰਤਦਾ ਹੈ। ਮਾਤਾ ਜੀ ਨੂੰ ਕਹੋ ਕਿ ਉਹ ਸ਼ੋਕ ਨਾ ਮਨਾਉਣ। ਤੋ ਮਸੰਦ ਗੁਰੂ ਘਰ ਦੇ ਵਿਚ ਮਹਿਲਾਂ ਚ ਆਏ ਮਾਤਾ ਜੀ ਹੋਣਾ ਨੂੰ ਆ ਕੇ ਧੀਰਜ ਦਿੱਤਾ ਹੈ। ਮਾਮਾ ਕਿਰਪਾਲ ਚੰਦ ਜੀ ਲਾਗੇ ਬੈਠੇ ਸਨ ਉਹ ਵੀ ਬੋਲੇ ਮਾਤਾ ਗੁਜਰੀ ਨੂੰ ਸਮਝਾਉਂਦਿਆਂ, ਵੇਖੋ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੇ ਬੈਕੁੰਠ ਧਾਮ ਜਾਣ ਤੋਂ ਪਹਿਲਾਂ ਆਪ ਆਪਣੇ ਸਲੋਕ ਲਿਖ ਕੇ ਭੇਜੇ ਨੇ, ਜਿਨ੍ਹਾਂ ਸਲੋਕਾਂ ਦਾ ਤਾਤਪਰਜ ਤੁਹਾਨੂੰ ਸਮਝਣਾ ਚਾਹੀਦਾ। ਉਹਨਾਂ ਸਲੋਕਾਂ ਵਿਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੇ ਸੰਸਾਰ ਨੂੰ ਨਾਸ਼ਵਾਨ ਦੱਸਿਆ, ਔਰ ਇਹ ਵੀ ਦੱਸਿਆ ਕਿ ਹੋਣੀ ਹੈ, ਅਨਹੋਣੀ ਨਹੀਂ ਹੈ। ਤੇ ਹੇ ਗੁਜਰੀ ਜੀ, ਤੁਸੀਂ ਉਹਨਾਂ ਦੇ ਉਚਾਰਨ ਕੀਤੇ ਹੋਏ ਉਹਨਾਂ ਪਵਿੱਤਰ ਸਲੋਕਾਂ ਨੂੰ ਵਿਚਾਰੋ। ਸਤਿਗੁਰੂ ਜੀ ਤਾਂ ਸੁਛੰਦ ਨੇ, ਤੇ ਤੁਸੀਂ ਉਹਨਾਂ ਦੀ ਜਗ੍ਹਾ ਤੇ ਹੁਣ ਆਪਣੇ ਪੁੱਤਰ ਨੂੰ ਵੇਖੋ ਕਿ ਉਹ ਕਿਵੇਂ ਗੁਰਤਾ ਗੱਦੀ ਤੇ ਬੈਠੇ ਨੇ, ਤੇ ਸਾਰੇ ਪਾਸੇ ਪ੍ਰਤਾਪ ਉਹਨਾਂ ਦਾ ਫੈਲ ਰਿਹਾ। ਇਹ ਵਿਚਾਰਾਂ ਹੋ ਰਹੀਆਂ ਨੇ ਗੁਰੂ ਘਰ ਚ। ਮਾਤਾ ਨਾਨਕੀ ਜੀ ਔਰ ਮਾਤਾ ਗੁਜਰੀ ਜੀ, ਜਿਵੇਂ ਮਾਮਾ ਕਿਰਪਾਲ ਚੰਦ ਜੀ ਤੇ ਜਿਹੜੇ ਹੋਰ ਮਸੰਦ ਨੇ, ਉਹਨਾਂ ਨੂੰ ਆਗਿਆ ਕਰ ਰਹੇ ਨੇ, ਆਓ ਸਰਵਣ ਕਰੀਏ। ਗੁਰੂ ਪਾਤਸ਼ਾਹ ਦਾ ਪਾਵਨ ਇਤਿਹਾਸ ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਇਆਂ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਮਿਤ ਆਖੀਏ ਜੀ। ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਪਾਦੜੀ ਚੰਦ ਕੈ ਬਾਰ ਬਾਰ ਤੁਮ ਪੈ ਪਠਾਏ।
ਮਾਮਾ ਕਿਰਪਾਲ ਚੰਦ ਜੀ ਕਹਿ ਰਹੇ ਨੇ ਮਾਤਾ ਗੁਜਰੀ ਜੀ ਤੇ ਮਾਤਾ ਨਾਨਕੀ ਜੀ, ਕਹਿੰਦੇ ਗੁਜਰੀ ਜੀ, ਮਾਤਾ ਜੀ, ਵੇਖੋ ਗੁਰੂ ਕਲਗੀਧਰ ਜੀ ਤੁਹਾਨੂੰ ਬਾਰ ਬਾਰ ਕਹਿ ਕੇ ਭੇਜ ਰਹੇ ਨੇ ਕਿ ਤੁਸੀਂ ਸ਼ੋਕ ਨਾ ਮਨਾਓ। ਨਾਲੇ ਨੌਵੇਂ ਪਾਤਸ਼ਾਹ ਜੀ ਨੇ ਆਪ ਚਿੱਠੀ ਚ ਲਿਖ ਕੇ ਭੇਜਿਆ ਕਿ ਸਾਡੇ ਪਿੱਛੋਂ ਕਿਸੇ ਨੇ ਸ਼ੋਕ ਨਹੀਂ ਮਨਾਉਣਾ। ਤੇ ਸ਼ੋਕ ਸਤਿਗੁਰਾਂ ਵਾਸਤੇ ਕਾਹਦਾ ਮਨਾਉਣਾ? ਉਹ ਕਿਹੜਾ ਜਨਮ ਤੇ ਮਰਨ ਦੇ ਦਾਇਰੇ ਚ ਨੇ? ਸਤਿਗੁਰੂ ਤਾਂ ਜਨਮ ਮਰਨ ਤੋਂ ਰਹਿਤ ਨੇ। ਸ਼ੋਕ ਤਾਂ ਉਹਨਾਂ ਦਾ ਮਨਾਈਦਾ ਜਿਨ੍ਹਾਂ ਦਾ ਮਰਨਾ ਹੁੰਦਾ, ਉਹ ਤਾਂ ਮੌਤ ਤੋਂ ਸੁਤੰਤਰ ਨੇ, ਸੁਛੰਦ ਨੇ। ਇਸ ਕਰਕੇ ਮਾਤਾ ਜੀ, ਤੁਸੀਂ ਆਪਣੇ ਮਨ ਚ ਸ਼ੋਕ ਨਾ ਮਨਾਓ। ਇਹ ਗੱਲ ਗੁਰੂ ਕਲਗੀਧਰ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਵੀ ਬਾਰ ਬਾਰ ਕਹਿ ਕੇ ਭੇਜ ਰਹੇ ਹਨ।
ਹਿਤ ਧਰੋ ਦਿਲਾਸਾ ਦਿਓ ਜਾਏ।
ਕਲਗੀਧਰ ਜੀ ਬਾਰ ਬਾਰ ਕਹਿ ਕੇ ਭੇਜ ਰਹੇ ਨੇ ਕਿ ਆਪਣੇ ਮਨ ਚ ਦਿਲਾਸਾ ਰੱਖੋ। ਉਹ ਤੁਹਾਨੂੰ ਦਿਲਾਸਾ ਦੇ ਕੇ ਭੇਜ ਰਹੇ ਨੇ, ਧੀਰਜ ਦੇ ਕੇ ਭੇਜ ਰਹੇ ਨੇ। ਇਸ ਕਰਕੇ ਤੁਸੀਂ ਆਪਣੇ ਮਨ ਵਿਚ ਹੌਸਲਾ ਰੱਖੋ, ਆਪਣੇ ਹਿਰਦੇ ਵਿਚ ਧੀਰਜ ਧਾਰਨ ਕਰੋ।
ਸੁਨ ਦੋਹਨ ਮਾਤ ਚਿਤ ਸ਼ੁਭ ਵਿਚਾਰ।
ਮਾਮਾ ਕਿਰਪਾਲ ਚੰਦ ਜੀ ਦੇ ਵਿਚਾਰ ਜੋ ਬੜੇ ਸ਼ੁਭ ਨੇ, ਉੱਤਮ ਨੇ, ਦੋਨੋ ਮਾਤਾਵਾਂ ਨੇ ਸੁਣੇ ਨੇ, ਮਾਤਾ ਨਾਨਕੀ ਨੇ ਵੀ ਸੁਣੇ ਨੇ, ਮਾਤਾ ਗੁਜਰੀ ਜੀ ਨੇ ਵੀ ਇਹ ਵਿਚਾਰ ਸੁਣੇ ਹਨ।
ਤਜ ਸ਼ੋਕ ਦੀਨ ਸੁਤ ਪ੍ਰੇਮ ਤਾਰ।
ਉਸ ਵਕਤ ਆਪਣੇ ਮਨ ਚੋਂ ਸ਼ੋਕ ਦਾ ਇਨ੍ਹਾਂ ਨੇ ਤਿਆਗ ਕੀਤਾ, ਦੋਨੋ ਮਾਤਾਵਾਂ। ਮਾਤਾ ਗੁਜਰੀ ਨੇ ਵੀ ਆਪਣੇ ਹਿਰਦੇ ਦਾ ਸ਼ੋਕ ਨਿਵਰਤ ਕੀਤਾ ਹੈ, ਔਰ ਆਪਣੇ ਪੁੱਤਰ ਗੁਰੂ ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਜਿਹੜਾ ਹਿੱਤ ਹੈ, ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਦਾ ਜੋ ਭਾਰੀ ਪਿਆਰ ਤੇ ਪ੍ਰੇਮ ਹੈ, ਪ੍ਰੀਤ ਹੈ, ਉਹਨੂੰ ਮਾਤਾ ਗੁਜਰੀ ਜੀ ਨੇ ਆਪਣੇ ਹਿਰਦੇ ਵਿਚ ਧਾਰਨ ਕੀਤਾ ਹੈ।
ਜਿਮ ਪਾਗ ਬਾਂਧ ਬੇਰੀ ਤੋਏ।
ਮਾਤਾ ਜੀ ਨੇ ਹੁਣ ਆਗਿਆ ਕੀਤੀ ਆ ਮਸੰਦਾਂ ਨੂੰ, ਮਾਮਾ ਕਿਰਪਾਲ ਚੰਦ ਜੀ ਹੋਣਾ ਨੂੰ, ਕਿ ਭਾਈ ਹੁਣ ਆਪਾਂ ਨੂੰ ਦਸਤਾਰਬੰਦੀ ਦੀ ਮਰਿਆਦਾ ਕਰਨੀ ਚਾਹੀਦੀ ਹੈ। ਪੱਗ ਬੰਨਣ ਦੀ ਜਿਹੜੀ ਮਰਿਆਦਾ ਗੁਰੂ ਘਰ ਦੇ ਵਿਚ ਮੁੱਢ ਤੋਂ ਚੱਲਦੀ ਆ ਰਹੀ ਹੈ, ਜਦੋਂ ਵੀ ਕੋਈ ਗੁਰਦੇਵ ਸੱਚਖੰਡ ਪਿਆਨਾ ਕਰਦੇ ਨੇ, ਉਹਨਾਂ ਦੇ ਸੱਚਖੰਡ ਜਾਣ ਤੋਂ ਬਾਅਦ ਜੋ ਗੁਰਤਾ ਗੱਦੀ ਤੇ ਬੈਠਦੇ ਨੇ, ਉਹਨਾਂ ਦੀ ਦਸਤਾਰਬੰਦੀ ਕੀਤੀ ਜਾਂਦੀ। ਇਸ ਕਰਕੇ ਹੁਣ ਵੀ ਪੱਗ ਬੰਨਣ ਦੀ ਜਿਹੜੀ ਦਸਤਾਰਬੰਦੀ ਦੀ ਮਰਿਆਦਾ ਹੈ, ਉਹ ਰੀਤ ਉਹ ਮਰਿਆਦਾ ਆਪਾਂ ਸਾਰਿਆਂ ਨੂੰ ਕਰਨੀ ਚਾਹੀਦੀ ਹੈ। ਉਹਦੇ ਵਾਸਤੇ ਜੋ ਜੋ ਸਾਜੋ ਸਮਾਨ ਚਾਹੀਦਾ, ਦਸਤਾਰਬੰਦੀ ਵਾਸਤੇ ਜੋ ਜੋ ਵਸਤੂਆਂ ਚਾਹੀਦੀਆਂ ਹਨ, ਉਹ ਸਾਰੀਆਂ ਵਸਤੂਆਂ ਆਪਾਂ ਨੂੰ ਮੰਗਾ ਲੈਣੀਆਂ ਚਾਹੀਦੀਆਂ ਨੇ।
ਜੈ ਅੰਤ ਵਾਸਤੇ ਅਨਵਾਏ ਸੋਏ,
ਦਸਤਾਰਬੰਦੀ ਵਾਸਤੇ ਜੋ ਜੋ ਵਸਤੂਆਂ ਚਾਹੀਦੀਆਂ ਨੇ, ਜੋ ਜੋ ਸਮੱਗਰੀ ਚਾਹੀਦੀ ਹੈ, ਜਿਨ੍ਹਾਂ ਜਿਨ੍ਹਾਂ ਨੂੰ ਸੱਦੇ ਪੱਤਰ ਭੇਜਣੇ ਨੇ ਉਹਨਾਂ ਨੂੰ ਵੀ ਸੱਦ ਲਓ, ਕਿਉਂਕਿ ਦਸਤਾਰਬੰਦੀ ਜਿਹੜੀ ਸਭ ਤੋਂ ਪਹਿਲੀ ਦਸਤਾਰ ਗੁਰੂ ਸਾਹਿਬ ਨੂੰ ਬੰਨੀ ਜਾਂਦੀ ਹੈ, ਉਹ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਪਰਿਵਾਰ ਵੱਲੋਂ ਬੰਨੀ ਜਾਂਦੀ ਹੈ। ਸਭ ਤੋਂ ਪਹਿਲੀ ਦਸਤਾਰ ਬਾਬਾ ਬੁੱਢਾ ਜੀ ਦੇ ਪਰਿਵਾਰ ਚ, ਤੇ ਉਹਨਾਂ ਦੇ ਪਰਿਵਾਰ ਨੂੰ ਵੀ ਸੱਦਾ ਭੇਜ ਦਿਓ। ਹੋਰ ਵੀ ਜਿੰਨੇ ਸਿੱਖ ਨੇ ਉਹਨਾਂ ਸਾਰਿਆਂ ਨੂੰ ਸੱਦੇ ਭੇਜ ਦਿੱਤੇ ਜਾਣ, ਜੋ ਜੋ ਵਸਤੂਆਂ ਚਾਹੀਦੀਆਂ ਨੇ ਉਹ ਸਾਰੀਆਂ ਵਸਤੂਆਂ ਮੰਗਵਾ ਲਈਆਂ ਜਾਣ।
ਇਹ ਠਾਏ ਲਵੇ ਤਬ ਮੋਲ ਲਿਓ,
ਜੇ ਉਹ ਸਾਰੀਆਂ ਵਸਤੂਆਂ ਇਸ ਜਗ੍ਹਾ ਤੇ ਲੱਭਦੀਆਂ ਨੇ, ਭਾਵ ਸ੍ਰੀ ਅਨੰਦਪੁਰ ਸਾਹਿਬ, ਕਿਉਂਕਿ ਉਦੋਂ ਕੋਈ ਬਹੁਤਾ ਏਡਾ ਵੱਡਾ ਵਿਸ਼ਾਲ ਨਗਰ ਨਹੀਂ ਸੀ ਅਨੰਦਪੁਰ ਸਾਹਿਬ, ਤੇ ਬਾਜ਼ਾਰ ਵੀ ਕੋਈ ਪੂਰੇ ਬਹੁਤੇ ਵੱਡੇ ਨਹੀਂ ਸਨ। ਮਾਤਾ ਜੀ ਕਹਿ ਰਹੇ ਨੇ ਕਿ ਜਿੰਨੀਆਂ ਵਸਤੂਆਂ ਇੱਥੋਂ ਮਿਲਦੀਆਂ ਨੇ ਅਨੰਦਪੁਰ ਸਾਹਿਬ ਚੋਂ, ਇਥੋਂ ਲੈ ਲਵੋ, ਇਥੋਂ ਪ੍ਰਾਪਤ ਕਰ ਲਵੋ,
ਨਹੀਂ ਤਾਂ ਅਪਰ ਨਗਰ ਤਨ ਭੇਜ ਦਿਓ।
ਜੇ ਇਥੋਂ ਉਹ ਜਿਹੜੀਆਂ ਵਸਤੂਆਂ ਨਹੀਂ ਮਿਲਦੀਆਂ, ਉਹ ਵਸਤੂਆਂ ਮੰਗਾਉਣ ਵਾਸਤੇ ਦੂਜੇ ਨਗਰਾਂ ਵਿਚ ਮਾਇਆ ਦੇ ਕੇ ਮਸੰਦਾਂ ਨੂੰ ਭੇਜ ਦਿਓ, ਸੇਵਾਦਾਰਾਂ ਨੂੰ ਭੇਜ ਦਿਓ, ਤਾਂ ਜੋ ਦੂਜੇ ਨਗਰਾਂ ਵਿਚੋਂ ਨੇੜੇ, ਉਸ ਵੇਲੇ ਸਭ ਤੋਂ ਵੱਡਾ ਨਗਰ ਰੋਪੜ ਹੀ ਪੈਂਦਾ ਸੀ, ਰੋਪੜ ਦੇ ਵਿਚ ਬਾਜ਼ਾਰ ਬੜਾ ਵੱਡਾ ਸੀ, ਪੁਰਾਣਾ ਨਗਰ ਸੀ। ਉਹ ਮਾਤਾ ਜੀ ਕਹਿੰਦੇ ਜੇ ਕੋਈ ਬਹੁਤੀਆਂ ਹੋਰ ਵਸਤੂਆਂ ਚਾਹੀਦੀਆਂ ਨੇ ਜਿਹੜੀਆਂ ਇਥੋਂ ਨਹੀਂ ਮਿਲਦੀਆਂ ਅਨੰਦਪੁਰ ਸਾਹਿਬ ਤੋਂ, ਨੇੜੇ ਤੇੜੇ ਜਿਹੜੇ ਹੋਰ ਨਗਰ ਨੇ ਉਹਨਾਂ ਨਗਰਾਂ ਦੇ ਵਿਚੋਂ ਸਾਰੀਆਂ ਵਸਤੂਆਂ, ਕੀਰਤਪੁਰ ਸਾਹਿਬ ਵੀ ਕਾਫੀ ਪੁਰਾਣਾ ਨਗਰ ਸੀ, ਉਥੋਂ ਵੀ ਮਿਲ ਸਕਦੀਆਂ ਸਨ। ਇਸ ਕਰਕੇ ਮਾਤਾ ਜੀ ਦੱਸ ਰਹੇ ਨੇ ਵੀ ਜੋ ਨੇੜੇ ਤੇੜੇ ਵੱਡੇ ਨਗਰ ਨੇ ਉਥੋਂ ਸਾਰੀਆਂ ਵਸਤੂਆਂ ਮੰਗਵਾ ਲਈਆਂ ਜਾਣ।
ਸੁਣ ਸੁਣ ਮਸੰਦ ਪਠ ਦਰਬ ਦੀਨ,
ਮਾਤਾ ਜੀ ਦੀ ਆਗਿਆ ਸੁਣ ਸੁਣ ਕੇ ਉਸ ਵਕਤ ਜਿੰਨੇ ਮਸੰਦ ਨੇ, ਉਹਨਾਂ ਮਸੰਦਾਂ ਨੇ, ਕਿਉਂਕਿ ਮਸੰਦ ਹੀ ਗੁਰੂ ਘਰ ਦਾ ਖਰਚ ਚਲਾਉਂਦੇ ਸੀ, ਜਿੰਨੀ ਆਮਦਨ ਹੁੰਦੀ ਸੀ ਮਾਇਆ ਆਉਂਦੀ ਸੀ ਗੁਰੂ ਘਰ ਦੇ ਵਿਚ, ਉਹ ਮਸੰਦ ਸੰਭਾਲਦੇ ਸੀ। ਫਿਰ ਅੱਗੇ ਉਹਨਾਂ ਪੈਸਿਆਂ ਦਾ ਜਿਹੜਾ ਖਰਚ ਹੈ, ਹਿਸਾਬ ਕਿਤਾਬ ਹੈ, ਉਹ ਵੀ ਮਸੰਦ ਹੀ ਕਰਦੇ ਸਨ, ਆਮਦਨ ਵੀ ਇਹੀ ਸੰਭਾਲਦੇ ਸੀ, ਖਰਚਾ ਵੀ ਇਹੀ ਕਰਦੇ ਸੀ। ਤੋ ਜਿਹੜੇ ਮਸੰਦ ਨੇ ਇਹਨਾਂ ਦੇ ਕੋਲ ਜਿਹੜਾ ਧਨ ਹੈ ਮਾਇਆ, ਉਹ ਦੇ ਕੇ ਨੌਕਰਾਂ ਚਾਕਰਾਂ ਨੂੰ ਜੋ ਜੋ ਵਸਤੂਆਂ ਦਸਤਾਰਬੰਦੀ ਵਾਸਤੇ, ਕਿਉਂਕਿ ਇਕ ਬੜਾ ਵੱਡਾ ਯੱਗ ਹੋਣਾ, ਉਸ ਯੱਗ ਦੇ ਵਿਚ ਭਾਂਤ ਭਾਂਤ ਦੇ ਪਕਵਾਨ ਬਣਨੇ ਨੇ, ਲੰਗਰ ਤਿਆਰ ਹੋਣਾ, ਰਸਤਾ ਬਸਤਾ ਵੀ ਚਾਹੀਦੀਆਂ ਨੇ। ਤੋ ਸਾਰੀਆਂ ਰਸਤਾ ਬਸਤਾ ਮੰਗਵਾਉਣ ਵਾਸਤੇ ਬਹੁਤ ਸਾਰੀ ਮਾਇਆ ਮਸੰਦਾਂ ਨੇ, ਜਿਹੜੇ ਸੋਭਾਦਾਰ ਨੌਕਰ ਚਾਕਰ ਨੇ, ਉਹਨਾਂ ਨੂੰ ਮਾਇਆ ਦੇ ਕੇ ਨਗਰਾਂ ਵੱਲ ਭੇਜਿਆ ਹੈ।
ਗਨ ਪਾਗ ਬਸਤਰ ਅਨਵਾਏ ਲੀਨ,
ਬਹੁਤ ਸਾਰੇ ਬਸਤਰ ਵੀ ਮੰਗਵਾਏ ਨੇ, ਤੇ ਜਿਹੜੀ ਦਸਤਾਰ ਮਸੰਦਾਂ ਵੱਲੋਂ ਸਤਿਗੁਰਾਂ ਨੂੰ ਦਿੱਤੀ ਜਾਣੀ ਹੈ, ਉਹ ਬੜੀ ਕੀਮਤੀ ਸੋਹਣੀ ਦਸਤਾਰ ਵੀ ਮਸੰਦਾਂ ਨੇ ਮੰਗਵਾਈ ਹੈ।
ਬੋ ਮੋਲ ਪਸ਼ਮ ਅੰਬਰ ਮੰਗਾਏ,
ਬੜੇ ਕੀਮਤੀ ਪਸ਼ਮੀਨੇ ਦੇ ਜਿਹੜੇ ਬਸਤਰ ਕੱਪੜੇ ਨੇ ਉਹ ਮੰਗਵਾਏ ਨੇ, ਜੋ ਸਤਿਗੁਰੂ ਕਲਗੀਧਰ ਜੀ ਦੇ ਪਹਿਨਣ ਵਾਸਤੇ, ਕਿਉਂਕਿ ਮਸੰਦਾਂ ਵੱਲੋਂ ਦਸਤਾਰ ਵੀ ਦਿੱਤੀ ਜਾਂਦੀ ਸੀ, ਇਕ ਬੜੀ ਕੀਮਤੀ ਪੁਸ਼ਾਕ ਵੀ ਮਹਾਰਾਜ ਜੀ ਨੂੰ ਦਿੱਤੀ ਜਾਂਦੀ ਸੀ। ਤੋ ਬਹੁਤ ਸੋਹਣੀ ਦਸਤਾਰ ਤੇ ਬੜੀ ਸੁੰਦਰ ਪੁਸ਼ਾਕ ਉਹ ਮਸੰਦਾਂ ਨੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਵਾਸਤੇ ਮੰਗਵਾਈ ਹੈ। ਜਿਹੜੀ ਪੁਸ਼ਾਕ ਹੈ ਉਹ ਪਸ਼ਮੀਨੇ ਦੀ ਬਣੀ ਹੋਈ ਹੈ, ਪਸ਼ਮੀਨਾ ਖਾਲਸਾ ਜੀ ਉਹਨਾਂ ਸਮਿਆਂ ਚ ਬੜਾ ਕੀਮਤੀ ਬਸਤਰ ਮੰਨਿਆ ਜਾਂਦਾ ਸੀ। ਰੇਸ਼ਮ ਦੇ ਧਾਗੇ ਦੇ ਬਣੇ ਹੋਏ ਜਿਹੜੇ ਬਸਤਰ ਨੇ ਉਹ ਮੰਗਵਾਏ ਨੇ, ਪਸ਼ਮੀਨਾ ਮੰਗਵਾਇਆ ਹੈ।
ਪੁਨ ਚੀਰ ਰੇਸ਼ਮੀਲੇ ਤਰਾਏ,
ਜਿਹੜੇ ਰੇਸ਼ਮੀ ਕੱਪੜੇ ਨੇ, ਰੇਸ਼ਮ ਦੇ ਧਾਗੇ ਦੇ ਬਣੇ ਹੋਏ, ਉਹ ਰੇਸ਼ਮੀ ਬਸਤਰ ਵੀ ਮੰਗਵਾ ਕੇ ਮਸੰਦਾਂ ਨੇ ਰੱਖੇ ਹਨ।
ਗਨ ਗ੍ਰਾਮ ਦਰਬ ਦੇ ਕ੍ਰਿਤ ਵਿਸ਼ਾਲ,
ਬਹੁਤ ਸਾਰੇ ਪਿੰਡਾਂ ਦੇ ਵਿਚ ਮਾਇਆ ਭੇਜ ਕੇ ਘਿਓ ਮੰਗਵਾਇਆ, ਕਿਉਂਕਿ ਲੰਗਰ ਤਿਆਰ ਹੋਣਾ, ਲੰਗਰ ਵਾਸਤੇ ਘਿਓ ਚਾਹੀਦਾ, ਤੇ ਕਹਿੰਦੇ ਬਹੁਤ ਸਾਰੇ ਪਿੰਡਾਂ ਵਿਚ ਨਗਰਾਂ ਵਿਚ ਮਾਇਆ ਦੇ ਕੇ ਘਿਓ ਵੀ ਇਕੱਠਾ ਕਰਵਾਇਆ, ਕਿਉਂਕਿ ਘਿਓ ਦੀਆਂ ਅੱਜ ਵਾਂਗ ਥੋੜੀ ਦੁਕਾਨਾਂ ਹੁੰਦੀਆਂ ਸੀ। ਪਿੰਡ ਪਿੰਡ ਚੋਂ ਘਰ ਘਰ ਚੋਂ ਜਿਨ੍ਹਾਂ ਨੇ ਘਿਓ ਜੋੜਿਆ ਹੁੰਦਾ ਸੀ, ਕਿਸੇ ਨੇ 2 ਸੇਰ, ਕਿਸੇ ਨੇ 4 ਸੇਰ, ਕਿਸੇ ਨੇ 5 ਸੇਰ, ਉਹਨਾਂ ਨੂੰ ਮਾਇਆ ਦੇ ਕੇ ਫਿਰ ਉਹਨਾਂ ਕੋਲੋਂ ਘਿਓ ਲੈਂਦੇ ਸੀ। ਏਦਾਂ ਫਿਰ ਘਿਓ ਇਕੱਠਾ ਕੀਤਾ ਜਾਂਦਾ, ਦੇਸੀ ਘਿਓ ਵਿਚ ਹੀ ਗੁਰੂ ਕਾ ਲੰਗਰ ਤਿਆਰ ਹੁੰਦਾ ਸੀ। ਤੇ ਮਹਾਰਾਜ ਸੱਚੀ ਹੋਰ ਘਿਓ ਤਾਂ ਹਾਂ ਬਹੁਤਾ ਪਤਾ ਹੀ ਨਹੀਂ ਸੀ ਹੁੰਦਾ ਤੇਲ ਆਦਿਕ ਦਾ। ਘਿਓ ਮੰਗਵਾਇਆ ਹੈ ਗੁਰੂ ਕੇ ਲੰਗਰਾਂ ਵਾਸਤੇ, ਬਹੁਤ ਸਾਰੇ ਪਿੰਡਾਂ ਵਿਚ ਮਾਇਆ ਭੇਜ ਕੇ।
ਸਰ ਕਰਾ ਸੇਤ ਕਰ ਸੰਚ ਜਾਲ,
ਸਰ ਕਰਾ, ਸਰ ਕਰਾ ਆ ਖੰਡ ਨੂੰ ਕਹਿੰਦੇ ਨੇ, ਸਰ ਕਰਾ ਖੰਡ, ਤੇ ਚਿੱਟੇ ਰੰਗ ਦੀ ਜਿਹੜੀ ਖੰਡ ਹੈ ਉਹ ਮੰਗਵਾਈ। ਸਰ ਕਰਾ ਸੇਤ ਨਾਮ ਚਿੱਟੀ ਦਾ, ਚਿੱਟੇ ਰੰਗ ਦੀ ਜਿਹੜੀ ਖੰਡ ਹੈ ਉਹ ਵੀ ਇਕੱਠੀ ਕਰਕੇ ਮੰਗਵਾਈ ਹੈ।
ਇਤਿਆਦ ਵਸਤ ਸਭ ਤਿਆਰ ਕੀਨ,
ਆਟਾ ਚਾਹੀਦਾ ਲੰਗਰਾਂ ਵਾਸਤੇ, ਚਾਵਲ ਚਾਹੀਦੇ ਨੇ, ਲੂਣ ਚਾਹੀਦਾ, ਮਿਰਚਾਂ ਚਾਹੀਦੀਆਂ ਨੇ, ਜੋ ਜੋ ਵੀ ਸਾਜੋ ਸਮਾਨ ਚਾਹੀਦਾ ਉਹ ਸਾਰਾ ਸਾਜੋ ਸਮਾਨ ਮੰਗਵਾ ਕੇ ਤਿਆਰ ਕਰਵਾ ਕੇ ਮਸੰਦਾ ਨੇ ਖਜ਼ਾਨੇ ਚ ਰੱਖ ਲਿਆ।
ਜਿਤਨੀ ਸੋ ਚਾਹੇ ਸੋ ਅਧਿਕ ਲੀਨ,
ਜਿੰਨੀ ਕੁ ਲੋੜ ਸੀ ਉਹਦੇ ਤੋਂ ਜ਼ਿਆਦਾ ਮੰਗਵਾਇਆ, ਕਿਉਂਕਿ ਗੁਰੂ ਘਰ ਦਾ ਕੰਮ ਹੈ, ਇੱਥੇ ਕੋਈ ਪਤਾ ਨਹੀਂ ਵੀ ਜੇ 100 ਬੰਦੇ ਦਾ ਲੰਗਰ ਤਿਆਰ ਕਰਨਾ ਤੇ 500 ਨੇ ਆ ਜਾਣਾ, ਜੇ 500 ਦਾ ਲੰਗਰ ਤਿਆਰ ਕਰੋ ਤੇ 1000 ਵੀ ਆ ਸਕਦਾ, ਗੁਰੂ ਘਰ ਦਾ ਕੰਮ ਹੈ ਨਾ। ਇਸ ਕਰਕੇ ਮਸੰਦਾ ਨੇ ਅੰਦਾਜ਼ਾ ਲਾਇਆ ਜਿੰਨੀ ਕੁ ਵਸਤੂ ਚਾਹੀਦੀ ਹੈ ਨਾ ਉਹਦੇ ਨਾਲੋਂ 2 ਗੁਣਾ ਜ਼ਿਆਦਾ ਮੰਗਵਾਈ, ਉਹਦੇ ਨਾਲੋਂ ਜ਼ਿਆਦਾ ਵਸਤੂਆਂ ਮੰਗਵਾਈਆਂ ਨੇ, ਤਾਂ ਜੋ ਗੁਰੂ ਘਰ ਦੇ ਵਿਚ ਜਦੋਂ ਲੰਗਰ ਤਿਆਰ ਹੋਵੇ, 9ਵੇਂ ਪਾਤਸ਼ਾਹ ਜੀ ਮਹਾਰਾਜ ਜੀ ਵਾਸਤੇ ਲੰਗਰ ਦਾ ਯੱਗ ਕੀਤਾ ਜਾਵੇ ਤੇ ਕਿਸੇ ਚੀਜ਼ ਦੀ ਕਮੀ ਨਾ ਆਵੇ। ਇਸ ਕਰਕੇ ਜ਼ਿਆਦਾ ਵਸਤੂਆਂ ਜਿੰਨੀਆਂ ਚਾਹੀਦੀਆਂ ਨੇ ਉਹਦੇ ਨਾਲੋਂ ਜ਼ਿਆਦਾ ਵਸਤੂਆਂ ਮੰਗਵਾਈਆਂ ਹਨ।
ਕਈ ਅੰਤ ਬਾਤ ਸੁਣੀ ਅੰਤ ਦੇਸ਼,
ਕਹਿੰਦੇ ਦਸਤਾਰਬੰਦੀ ਦੀ ਜਿਹੜੀ ਗੱਲ ਹੈ ਉਹ ਸਾਰੇ ਦੇਸ਼ਾਂ ਚ ਕਹੀ ਜਾ ਰਹੀ, ਹਰ ਪਾਸੇ ਇਹ ਗੱਲ ਖਬਰ ਪਹੁੰਚ ਰਹੀ ਹੈ, ਹਰ ਇੱਕ ਨਗਰ ਵਿਚ ਇਹ ਗੱਲ ਖਬਰ ਪਹੁੰਚ ਰਹੀ ਹੈ ਕਿ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੀ ਦਸਤਾਰਬੰਦੀ ਹੋਣੀ ਹੈ। ਇਹ ਗੱਲ ਹਰ ਪਾਸੇ ਹਰ ਨਗਰ ਵਿਚ ਪਹੁੰਚ ਰਹੀ ਹੈ।
ਜੈ ਅੰਤ ਚੇਤੇ ਆਵਤ ਅਸ਼ੇਸ਼,
ਸਾਰੇ ਚਿੱਤ ਵਿਚ ਚਾਹ ਚਾਹ ਕੇ ਆ ਰਹੇ ਨੇ ਵੀ ਗੁਰੂ ਕਲਗੀਧਰ ਦੀ ਦਸਤਾਰਬੰਦੀ, ਸੋ ਬੜੇ ਚਾਹਨਾ ਰੱਖ ਕੇ, ਬੜਾ ਚਾਓ ਰੱਖ ਕੇ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ, ਸਤਿਗੁਰਾਂ ਦੀ ਦਸਤਾਰਬੰਦੀ ਵੇਖਣ ਵਾਸਤੇ ਬਹੁਤ ਸਾਰੇ ਸਿੱਖ, ਬਹੁਤ ਸਾਰੀ ਸੰਗਤ ਉਹ ਚੱਲ ਚੱਲ ਕੇ ਆ ਰਹੀ ਹੈ।
ਸੇਵਕ ਮਸੰਦ ਹੋਏ ਸੋ ਤਿਆਰ,
ਬਹੁਤ ਸਾਰੇ ਸੇਵਕ ਜਿਹੜੇ ਇਲਾਕਿਆਂ ਦੇ ਵਿਚ ਹੋਰ ਨਗਰਾਂ ਵਿਚ ਮਸੰਦ ਸੀ ਉਹ ਵੀ ਆਉਂਦੇ ਨੇ ਇਕੱਠੇ ਹੋ ਕੇ, ਸੰਗਤ ਨੂੰ ਆਪਣੇ ਨਾਲ ਲੈ ਕੇ, ਸਿੱਖਾਂ ਨੂੰ ਇਕੱਠਿਆਂ ਕਰਕੇ ਉਹ ਵੀ ਆਪਣੇ ਵੱਲੋਂ ਦਸਤਾਰ ਲੈ ਕੇ, ਬਸਤਰ ਲੈ ਕੇ ਜਾਂ ਹੋਰ ਕਈ ਪ੍ਰਕਾਰ ਦੀਆਂ ਭੇਟਾਵਾਂ ਲੈ ਕੇ ਆ ਰਹੇ ਨੇ ਆਨੰਦਪੁਰ ਸਾਹਿਬ।
ਬੋ ਮੋਲ ਲੇਤ ਦਸਤਾਰ ਚਾਰ,
ਜਿੰਨੇ ਵੀ ਮਸੰਦ ਆ ਰਹੇ ਨੇ ਜਾਂ ਜਿਹੜੇ ਮੁਖੀਏ ਸਿੱਖ ਨੇ, ਉਹ ਮੁਖੀ ਸਿੱਖ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਦਸਤਾਰ ਭੇਟ ਕਰਨ ਵਾਸਤੇ ਬਹੁਤਾ ਧਨ ਖਰਚ ਕੇ ਦਸਤਾਰ ਖਰੀਦਦੇ ਨੇ, ਵਧੀਆ ਦਸਤਾਰ ਜਿਹੜੀ ਸਤਿਗੁਰਾਂ ਦੇ ਸੀਸ ਤੇ ਫੱਬੇ ਸਜੇ, ਐਸੀਆਂ ਸੋਹਣੀਆਂ ਦਸਤਾਰਾਂ ਮਸੰਦ ਤੇ ਸਿੱਖ ਖਰੀਦ ਖਰੀਦ ਕੇ ਉਹ ਲੈ ਕੇ ਆ ਰਹੇ ਨੇ।
ਸੰਗਤ ਬਟੋਰ ਮਹਿਮਾ ਸੁਨਾਏ,
ਔਰ ਬਹੁਤ ਸਾਰੀ ਸੰਗਤ ਨੂੰ ਇਕੱਠਿਆਂ ਕਰਦੇ ਨੇ ਮਸੰਦ। ਮਸੰਦਾਂ ਦੀ ਇਹ ਡਿਊਟੀ ਹੁੰਦੀ ਸੀ ਕਿ ਸੰਗਤ ਕੋਲੋਂ ਕਾਰ ਉਗਰਾਣੀ ਤੇ ਫਿਰ ਸਾਰੀ ਸੰਗਤ ਨੂੰ ਗੁਰੂ ਘਰ ਦੀ ਮਹਿਮਾ ਸੁਣਾ ਕੇ ਉਹਨਾਂ ਨੂੰ ਇਕੱਠੇ ਕਰਕੇ ਗੁਰੂ ਘਰ ਲੈ ਕੇ ਆਉਣਾ। ਇਹ ਜਿਹੜੇ ਮਸੰਦ ਨੇ ਸਤਿਗੁਰਾਂ ਦੀ ਮਹਿਮਾ ਸਰਵਣ ਕਰਾ ਕੇ, ਗੁਰੂ ਸਾਹਿਬ ਜੀ ਦੀ ਉਪਮਾ ਸਰਵਣ ਕਰਾ ਕੇ ਬਹੁਤ ਸਾਰੇ ਸਿੱਖਾਂ ਨੂੰ, ਸੰਗਤ ਨੂੰ ਬਟੋਰਦੇ ਨੇ, ਇਕੱਠਿਆਂ ਕਰਦੇ ਨੇ।
ਗੁਰ ਬੈ ਨਵੀਨ ਅਭਿਖੇਕ ਤਾਏ,
ਕਹਿੰਦੇ ਜੀ ਹਾਲੇ ਵੇਖੋ ਗੁਰੂ ਸਾਹਿਬ ਜੀ ਦੀ ਉਮਰ ਛੋਟੀ ਹੈ, 9 ਸਾਲ ਦੀ ਉਮਰ ਹੈ ਗੁਰੂ ਕਲਗੀਧਰ ਦੀ, ਤੇ ਛੋਟੀ ਉਮਰ ਦੇ ਵਿਚ ਉਹਨਾਂ ਦਾ ਅਭਿਖੇਕ ਹੋਣਾ, ਉਹਨਾਂ ਦਾ ਤਿਲਕ ਹੋਣਾ, ਗੁਰਿਆਈ ਦਾ ਤਿਲਕ 9 ਸਾਲ ਦੀ ਉਮਰ ਦੇ ਵਿਚ ਗੁਰੂ ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ 10ਵੇਂ ਪਾਤਸ਼ਾਹ ਨੂੰ ਹੋ ਰਿਹਾ। ਆਪਾਂ ਸਾਰਿਆਂ ਨੂੰ ਚੱਲ ਕੇ ਵੇਖਣਾ ਚਾਹੀਦਾ, ਸਾਰਿਆਂ ਨੂੰ ਚੱਲ ਕੇ ਦਰਸ਼ਨ ਕਰਨੇ ਚਾਹੀਦੇ ਨੇ। ਏਦਾਂ ਇਹ ਮਸੰਦ ਸਾਰੀ ਸੰਗਤ ਨੂੰ ਪ੍ਰੇਰ ਕੇ ਲਿਆ ਰਹੇ ਨੇ।
ਬੋ ਮੇਲ ਹੋਏ ਹੈ ਪੁਰ ਆਨੰਦ,
ਕਹਿੰਦੇ ਜੀ ਸ੍ਰੀ ਆਨੰਦਪੁਰ ਸਾਹਿਬ ਵਿਖੇ ਬੜਾ ਵੱਡਾ ਮੇਲਾ ਹੋਵੇਗਾ, ਬੜੀਆਂ ਸੰਗਤਾਂ ਉੱਥੇ ਆਉਣਗੀਆਂ, ਬਹੁਤ ਸਾਰੀਆਂ ਸੰਗਤਾਂ ਦਾ ਜੋੜ ਮੇਲ ਹੋਵੇਗਾ। ਨਾਮ ਰਸੀਏ ਭਜਨ ਬੰਦਗੀ ਵਾਲੇ ਜਿਹੜੇ ਸਿੱਖ ਨੇ ਮਹਾਂਪੁਰਖ ਨੇ ਉਹਨਾਂ ਦੇ ਦਰਸ਼ਨ ਦੀਦਾਰ ਹੋਣਗੇ।
ਮਿਲ ਚਲੋ ਸ਼ਿਗਰ ਉਤਸਵ ਬੇਲੰਦ,
ਚਲੋ ਸਾਰੇ ਮਿਲ ਕੇ ਇਕੱਠੇ ਹੋ ਕੇ ਚਲੋ ਤੇ ਉਤਸਵ ਹੋਵੇਗਾ ਬੜਾ ਵੱਡਾ ਸਮਾਗਮ ਹੋਵੇਗਾ ਸ੍ਰੀ ਆਨੰਦਪੁਰ ਸਾਹਿਬ। ਜਿਹੜਾ ਸਮਾਗਮ ਗੁਰੂ ਕਲਗੀਧਰ ਦੀ ਦਸਤਾਰਬੰਦੀ ਦਾ ਹੋਣਾ ਉਹ ਸਾਰਿਆਂ ਦੇ ਵੇਖਣ ਯੋਗ ਹੋਵੇਗਾ, ਦਰਸ਼ਨ ਕਰਨ ਯੋਗ ਹੋਵੇਗਾ। ਇਸ ਕਰਕੇ ਸਾਰੇ ਹੁਮ ਹੁਮਾ ਕੇ ਚੱਲੋ ਤੇ ਚੱਲ ਕੇ ਮਹਾਰਾਜ ਜੀ ਦਾ ਦਸਤਾਰਬੰਦੀ ਦਾ ਸਮਾਗਮ ਵੇਖੋ।
ਕਿਉਂ ਦਿਸ਼ਨ ਸਿੱਖ ਸੁਣ ਸੁਣ ਤੁਰੰਤ,
ਚਾਰਾਂ ਦਿਸ਼ਾਵਾਂ ਦੇ ਸਿੱਖ ਜਦੋਂ ਸੁਣਦੇ ਨੇ ਮਸੰਦਾਂ ਦੇ ਕੋਲੋਂ ਜਾਂ ਸਿੱਖ ਕਿਸੇ ਸਿੱਖ ਕੋਲੋਂ ਸੁਣਦਾ ਦਸਤਾਰਬੰਦੀ ਦੀ ਗੱਲ, ਗੁਰੂ ਕਲਗੀਧਰ ਦੀ ਦਸਤਾਰਬੰਦੀ ਦਾ ਬਚਨ ਸੁਣਦੇ ਨੇ ਤੇ ਚਾਰਾਂ ਦਿਸ਼ਾਵਾਂ ਤੋਂ ਜਿਹੜੇ ਗੁਰੂ ਕੇ ਸਿੱਖ ਨੇ ਮਾਈ ਭਾਈ ਨੇ ਇਕੱਠੇ ਹੋ ਕੇ ਆਉਣ ਲੱਗੇ ਹਨ।
ਨੈ ਕਰਤ ਬਿਲੰਬ ਆਵਨ ਕਰੰਤ,
ਦੇਰੀ ਨਹੀਂ ਲਾਉਂਦੇ, ਇਹ ਨਹੀਂ ਕਹਿੰਦੇ ਜੀ ਚਲੋ ਵਿਚਾਰ ਕਰਦੇ ਹਾਂ ਜੀ, ਸਾਨੂੰ ਕੋਈ ਕਿਸੇ ਧਾਰਮਿਕ ਸਥਾਨ ਤੇ ਜਾਣ ਨੂੰ ਕਹੇ ਤੇ ਸਾਡਾ ਜਵਾਬ ਹੁੰਦਾ ਜੀ ਕੋਈ ਨਹੀਂ ਵਿਚਾਰ ਕਰ ਲੈਂਦੇ ਹਾਂ। ਮਾੜੇ ਪਾਸੇ ਕਿਤੇ ਜਾਣਾ ਹੋਵੇ ਕੋਈ ਕਹੇ ਤੇ ਉਸੇ ਵੇਲੇ ਬਿਨਾਂ ਵਿਚਾਰ ਤੋਂ ਤੁਰ ਪਈਦਾ। ਪਰ ਪੁਰਾਤਨ ਗੁਰਸਿੱਖਾਂ ਅੰਦਰ ਸ਼ਰਧਾ ਭਾਵਨਾ ਸੀ। ਜੇ ਕਿਸੇ ਸਿੱਖ ਨੇ ਕਿਹਾ ਵੀ ਚਲੋ ਦਸਤਾਰਬੰਦੀ ਹੋ ਰਹੀ ਹੈ ਕਲਗੀਧਰ ਦੀ, ਉਸੇ ਵਕਤ ਗੁਰੂ ਕੇ ਸਿੱਖਾਂ ਨੇ ਕਮਰ ਕੱਸੇ ਕਰ ਲਏ, ਕਹਿੰਦੇ ਜੀ ਚਲੋ ਬਿਨਾਂ ਦੇਰੀ ਤੋਂ ਚਲੋ, ਜਿੰਨਾ ਛੇਤੀ ਹੋ ਸਕੇ ਆਨੰਦਪੁਰ ਸਾਹਿਬ ਪਹੁੰਚ ਕੇ ਮਹਾਰਾਜ ਜੀ ਦੇ ਦਰਸ਼ਨ ਕਰੀਏ। ਕਹਿੰਦੇ ਏਦਾਂ ਬਿਨਾਂ ਦੇਰੀ ਤੋਂ ਗੁਰੂ ਕੇ ਸਿੱਖ ਚੱਲ ਕੇ ਆਉਣ ਲੱਗੇ।
ਮਗ ਮੈਂ ਬਾਹੀਰ ਸੰਗਤ ਵਿਸਾਲ,
ਰਸਤੇ ਵਿੱਚ ਬੜਾ ਵੱਡਾ ਵਹੀਰ ਹੈ ਸੰਗਤ ਦਾ, ਵਹੀਰਾਂ ਕੱਟ ਕੇ ਕਿਤੇ 50-50 ਸਿੱਖ, ਕਿਤੇ 100-100 ਸਿੱਖਾਂ ਦਾ ਟੋਲਾ, ਕਿਤੇ 200 ਸਿੱਖਾਂ ਦਾ, ਕਿਤੇ 500 ਸਿੱਖਾਂ ਦਾ, ਏਦਾਂ ਸਿੱਖਾਂ ਦੇ ਜਿਹੜੇ ਵਹੀਰ ਨੇ ਉਹ ਘੱਟ ਕੇ ਚੱਲ ਕੇ ਆ ਰਹੇ ਹਨ।
ਮਿਲ ਬ੍ਰਿੰਦ ਬ੍ਰਿੰਦ ਪਹੁੰਚੇ ਉਤਾਲ,
ਬਹੁਤ ਸਾਰੇ ਸਿੱਖ ਆਪਸ ਵਿੱਚ ਮਿਲ ਮਿਲ ਕੇ ਇਕੱਠੇ ਹੋ ਕੇ ਬੜੇ ਉਤਾਵਲੇ ਹੋ ਕੇ ਬੜੀ ਕਾਹਲੀ ਨਾਲ ਚੱਲ ਕੇ ਆਉਂਦੇ ਹਨ।
ਬੋ ਪੀਰੇ ਆਨੰਦਪੁਰ ਮਿਲਤ ਜਾਤ,
ਖਾਲਸਾ ਜੀ ਸ੍ਰੀ ਆਨੰਦਪੁਰ ਸਾਹਿਬ ਚ ਬੜਾ ਵੱਡਾ ਇਕੱਠ ਹੋ ਰਿਹਾ, ਬਹੁਤ ਸੰਗਤਾਂ ਇਕੱਠੀਆਂ ਹੋ ਰਹੀਆਂ ਨੇ ਆਨੰਦਪੁਰ ਸਾਹਿਬ ਦੇ ਵਿੱਚ, ਬੜਾ ਵੱਡਾ ਜੋੜ ਮੇਲਾ ਹੋਇਆ, ਹਜ਼ਾਰਾਂ ਦੀ ਗਿਣਤੀ ਵਿੱਚ ਤਾਦਾਦ ਵਿੱਚ ਸੰਗਤ ਹੀ ਸੰਗਤ, ਚਾਰੇ ਪਾਸੇ ਜਿੱਧਰ ਨਿਗਾਹ ਮਾਰੀਏ ਸਿੱਖ ਹੀ ਸਿੱਖ ਨਜ਼ਰ ਆਉਂਦੇ ਨੇ। ਜਿਵੇਂ ਅੱਜ ਕੱਲ ਹੋਲੇ ਮਹੱਲੇ ਤੇ ਨਜ਼ਾਰਾ ਹੁੰਦਾ ਨਾ ਆਨੰਦਪੁਰ ਸਾਹਿਬ ਦਾ, ਹੋਲੇ ਮਹੱਲੇ ਤੇ ਜਿਵੇਂ ਆਲੇ ਦੁਆਲੇ ਜਿੱਧਰ ਨਿਗਾਹ ਮਾਰੀਏ ਸੰਗਤ ਹੀ ਸੰਗਤ ਦਿਸਦੀ ਹੈ। ਕਹਿੰਦੇ ਇਸ ਤਰ੍ਹਾਂ ਗੁਰੂ ਕੀਆਂ ਸੰਗਤਾਂ ਦਾ ਇਕੱਠ ਹੋਇਆ ਸ੍ਰੀ ਆਨੰਦਪੁਰ ਸਾਹਿਬ, ਦੂਰ ਦੂਰ ਤੱਕ ਗੁਰੂ ਕੇ ਸਿੱਖ ਉਹੀ ਨਜ਼ਰ ਆਉਂਦੇ ਨੇ, ਆਪਸ ਵਿੱਚ ਸਿੱਖ ਮਿਲਦੇ ਹਨ।
ਸਿੱਖ ਮਿਲੇ ਪਰਸ ਪਰ ਕਰੇ ਬਾਤ,
ਸਿੱਖ ਆਪਸ ਵਿੱਚ ਮਿਲਦੇ ਨੇ। ਪੁਰਾਤਨ ਸਿੱਖਾਂ ਦਾ ਆਪਸ ਵਿੱਚ ਮੇਲਾ ਗੇਲਾ ਵੀ ਹੁੰਦਾ ਸੀ, ਹੁਣ ਅੱਜ ਕੱਲ ਤਾਂ ਮੇਲਾ ਵੇਖਦੇ ਨੇ ਕੋਈ ਕਿਸੇ ਨਾਲ ਕਿਸੇ ਦੀ ਜਾਣ ਪਛਾਣ ਨਹੀਂ ਹੁੰਦੀ, ਕੋਈ ਸੱਜੇ ਤੁਰਿਆ ਹੁੰਦਾ, ਕੋਈ ਖੱਬੇ ਤੁਰਿਆ ਹੁੰਦਾ। ਅਸਲ ਵਿੱਚ ਜੋੜ ਮੇਲੇ ਦਾ ਮਤਲਬ ਹੁੰਦਾ ਸੀ ਕਿ ਗੁਰਸਿੱਖਾਂ ਦੇ ਨਾਲ ਮੇਲ ਮਿਲਾਪ ਕਰਕੇ ਉਹਨਾਂ ਨੂੰ ਪੁੱਛਣਾ ਗਿੱਛਣਾ ਵੀ ਕਿਸ ਇਲਾਕੇ ਚੋਂ ਆਏ ਹੋ, ਕਿੱਥੋਂ ਦੇ ਰਹਿਣ ਵਾਲੇ ਹੋ, ਤੁਹਾਡੇ ਇਲਾਕੇ ਵਿੱਚ ਗੁਰਸਿੱਖੀ ਦਾ ਪ੍ਰਚਾਰ ਕਿਸ ਢੰਗ ਨਾਲ ਹੋ ਰਿਹਾ। ਤੇ ਕਈ ਸਿੱਖ ਜਿਹੜੇ ਪਹਿਲਾਂ ਮਿਲੇ ਹੁੰਦੇ ਸਨ ਜੋੜ ਮੇਲਿਆਂ ਤੇ, ਉਹ ਦੁਬਾਰਾ ਬੜੇ ਚਾਓ ਨਾਲ ਮਿਲਦੇ ਸਨ, ਇਸ ਕਰਕੇ ਜੋੜ ਮੇਲੇ ਹੁੰਦੇ ਸੀ। ਜੋੜ ਮੇਲਿਆਂ ਦਾ ਮਤਲਬ ਇਹ ਨਹੀਂ ਸੀ ਹੁੰਦਾ ਕਿ ਬਸ ਉਥੇ ਮੇਲਾ ਵੇਖਿਆ, ਪੀਪਣੀਆਂ ਵਜਾਈਆਂ ਬੱਚਿਆਂ ਨੇ, ਕੋਈ ਸੱਜੇ ਖੱਬੇ ਟੁਰਿਆ ਫਿਰੇ ਤੇ ਵਾਪਸ ਮੁੜ ਕੇ ਆ ਗਏ। ਮੇਲੇ ਗੇਲੇ ਦਾ ਮਤਲਬ ਮੇਲ ਹੋਣਾ, ਜੋੜ ਮੇਲ ਹੋਣਾ, ਸੰਗਤ ਵਿੱਚ ਬਹਿਣਾ, ਕਥਾ ਕੀਰਤਨ ਸੁਣਨਾ, ਤੇ ਆਪਸ ਵਿੱਚ ਵੀ ਜਦੋਂ ਗੁਰਸਿੱਖਾਂ ਨੇ ਇਕੱਠੇ ਹੋ ਕੇ ਬਹਿਣਾ ਤੇ ਗੁਰਮਤ ਵਿਚਾਰਾਂ ਦੀ ਸਾਂਝ ਪਾਉਣੀ, ਗੁਰਬਾਣੀ ਦੀਆਂ ਵਿਚਾਰਾਂ ਕਰਨੀਆਂ, ਇੱਥੇ ਵੀ ਕਹਿੰਦੇ ਸਿੱਖ ਪਰਸਪਰ ਆਪਸ ਵਿੱਚ ਮਿਲਦੇ ਨੇ ਤੇ ਮਿਲ ਕੇ ਆਪਸ ਵਿੱਚ ਗੱਲਾਂ ਕਰਦੇ ਹਨ।
ਸਤ ਗੁਰੂ ਗੁਣਨ ਸੁਣ ਸੁਣ ਆਨੰਦ,
ਗੱਲਾਂ ਕੀ ਕਰਦੇ ਨੇ, ਦੁਨਿਆਵੀ ਗੱਲਾਂ ਨਹੀਂ, ਦੁਨਿਆਵੀ ਬਾਤਾਂ ਨਹੀਂ, ਸਤਿਗੁਰਾਂ ਦੇ ਗੁਣਾਂ ਨੂੰ ਗਾਇਨ ਕਰਦੇ ਨੇ, ਗੁਰੂ ਸਾਹਿਬ ਦੇ ਗੁਣ। ਕਹਿੰਦੇ ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਗੁਣ, ਕਲਗੀਆਂ ਵਾਲੇ ਚੋਜੀ ਪ੍ਰੀਤਮ ਦਸਵੇਂ ਪਾਤਸ਼ਾਹ ਜੀ ਦੇ ਗੁਣਾਂ ਨੂੰ ਏਦਾਂ ਗੁਰੂ ਕੇ ਸਿੱਖ ਗਾਉਂਦੇ ਨੇ। ਔਰ ਕੋਲ ਬੈਠੇ ਜਿਹੜੇ ਗੁਰੂ ਕੇ ਸਿੱਖ ਨੇ ਉਹ ਬੜੇ ਪਿਆਰ ਨਾਲ, ਅਦਬ ਨਾਲ, ਸਤਿਕਾਰ ਨਾਲ ਸੁਣਦੇ ਹਨ।
ਤਨ ਬੈ ਨਵੀਨ ਮੁਖ ਮਨੋ ਚੰਦ
ਜੀ, ਵੇਖੋ ਕਲਗੀ ਧਰ ਦੀ ਨਵੀਂ ਉਮਰ ਹੈ, ਹਾਲੇ ਬਾਲ ਅਵਸਥਾ ਵਿਚ ਨਵੀਂ ਉਮਰ ਹੀ ਹੈ ਨਾ, ਬਾਲ ਰੂਪ ਚ ਨੇ। ਤੇ ਕਹਿੰਦੇ ਚਿਹਰਾ ਇਸ ਤਰ੍ਹਾਂ ਜਾਪਦਾ ਜਿਵੇਂ ਚੰਦਰਮਾ ਹੋਵੇ, ਮੁਖ ਮਨੋ ਚੰਦ ਏਦਾਂ ਜਾਪਦਾ ਕਲਗੀ ਧਰ ਦਾ ਚਿਹਰਾ। ਕਹਿੰਦੇ ਮਾਨੋ ਜਿਵੇਂ ਚੰਦਰਮਾ ਹੋਵੇ। ਦੂਜਾ ਕਹਿੰਦਾ ਨਾ ਬਈ, ਚੰਦਰਮਾ ਵਿਚ ਵੀ ਕਲੰਕ ਹੈ ਪਰ ਕਲਗੀ ਧਰ ਦਾ ਚਿਹਰਾ ਤਾਂ ਚੰਦਰਮਾ ਨਾਲੋਂ ਵੀ ਸੋਹਣਾ। ਚੰਦਰਮਾ ਵਿਚ ਤਾਂ ਕਲੰਕ ਹੈ, ਉਹ ਤਾਂ ਕਲੰਕੀ ਹੈ, ਕਲਗੀਆਂ ਵਾਲੇ ਪਾਤਸ਼ਾਹ ਦਾ ਚਿਹਰਾ ਤਾਂ ਨਿਸ਼ਕਲੰਕ ਹੈ, ਚੰਦਰਮਾ ਨਾਲੋਂ ਵੀ ਸੁੰਦਰ ਹੈ। ਕਰੋੜਾਂ ਚੰਦਰਮਾ ਸਤਿਗੁਰਾਂ ਦੇ ਚਿਹਰੇ ਦੀ ਸੁੰਦਰਤਾ ਤੋਂ ਕੁਰਬਾਨ ਬਲਿਹਾਰ, ਏਦਾਂ ਗੁਰੂ ਕੇ ਸਿੱਖ ਬਚਨ ਕਰਦੇ ਨੇ।
ਸਭ ਕਰਤ ਨਮੋ ਦਰ ਸੰਤ ਰੂਪ,
ਸਭ ਆਉਂਦੇ ਨੇ ਮਹਾਰਾਜ ਜੀ ਦੇ ਚਰਣਾਂ ਵਿਚ ਔਰ ਆ ਕੇ ਸਤਿਗੁਰੂ ਦਸਮੇਸ਼ ਪਾਤਸ਼ਾਹ ਦੇ ਦਰਸ਼ਨ ਕਰਦੇ ਨੇ। ਦਰਸ਼ਨ ਕਰਕੇ ਬੜੇ ਅਦਬ ਨਾਲ, ਬੜੇ ਭਾਵ ਨਾਲ ਮਹਾਰਾਜ ਜੀ ਨੂੰ ਨਮਸਕਾਰ ਕਰਦੇ ਹਨ।
ਮਤ ਚਤਰ ਚਪਲ ਸੁੰਦਰ ਅਨੂਪ,
ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਬੜੇ ਸਿਆਣੇ ਨੇ। ਚਤਰ ਨਾਮ ਸਿਆਣੇ ਦਾ ਹੈ, ਇੱਕ ਚਤਰਾਈ ਹੁੰਦੀ ਹੈ ਜਿਹੜੀ ਦੁਨੀਆਂ ਦੀ ਚਤਰਾਈ, ਇੱਥੇ ਚਤਰ ਨਾਮ ਸਿਆਣੇ ਦਾ ਹੈ। ਕਹਿੰਦੇ ਬੜੇ ਸੁੰਦਰ ਤੇ ਬੜੇ ਮਹਾਰਾਜ ਜੀ ਚਤਰ ਭਾਵ ਸਿਆਣੇ ਹਨ।
ਔਰ ਧੰਨ ਧੰਨ ਮੁਖ ਪਨਤ ਬੈਨ,
ਜਿਹੜਾ ਵੀ ਆ ਕੇ ਕਲਗੀ ਧਰ ਦੇ ਦਰਸ਼ਨ ਕਰਦਾ ਨਾ, ਦਰਸ਼ਨ ਕਰਕੇ ਹਰ ਇੱਕ ਦੀ ਜ਼ੁਬਾਨ ਤੋਂ ਇਹੀ ਸ਼ਬਦ ਨਿਕਲਦਾ, ਧੰਨ 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 ਗੁਰੂ, ਧੰਨ ਧੰਨ ਗੁਰੂ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਬਾਜਾਂ ਵਾਲੇ ਚੋਜੀ ਪ੍ਰੀਤਮ, ਧੰਨ ਦਸ਼ਮੇਸ਼ ਪਿਤਾ, ਏਦਾਂ ਸਭ ਦੀ ਰਸਨਾ ਤੋਂ ਇਹੀ ਸ਼ਬਦ ਨਿਕਲਦਾ ਹੈ।
ਚੰਚਲ ਸਲਾਜ ਬਿਸਤ੍ਰਤ ਨੈਣ,
ਮਹਾਰਾਜ ਜੀ ਦੀਆਂ ਅੱਖਾਂ ਕਿੰਨੀਆਂ ਸੋਹਣੀਆਂ ਨੇ, ਮਹਾਰਾਜ ਦਸਵੇਂ ਪਾਤਸ਼ਾਹ ਦੇ ਨੇਤਰ ਕਿੰਨੇ ਸੁੰਦਰ ਨੇ, ਚੰਚਲ ਨੇ, ਔਰ ਨੇਤਰਾਂ ਦੇ ਵਿਚ ਜਿੱਥੇ ਚੰਚਲਤਾ ਉਥੇ ਨੇਤਰਾਂ ਵਿਚ ਲਾਜ ਵੀ ਹੈ, ਸਲਾਜ ਲਾਜ ਦੇ ਸਹਿਤ ਨੇ ਮਹਾਰਾਜ ਦਸਵੇਂ ਪਾਤਸ਼ਾਹ ਦੇ ਨੇਤਰ।
ਸਭ ਸਭ ਮਸੰਦ ਸੋ ਕੈਤ ਮਾਤ,
ਇਹਨੇ ਨੂੰ ਜਿੰਨੇ ਮਸੰਦ ਨੇ ਉਹ ਮਾਤਾ ਜੀ ਕੋਲ ਆਏ ਤੇ ਮਾਤਾ ਜੀ ਨੂੰ ਆ ਕੇ ਕਹਿਣ ਲੱਗੇ
ਕੀ ਜੈ ਸੋ ਜਗ ਲੈ ਬੋਤ ਪਾਤ,
ਮਸੰਦ ਆ ਕੇ ਕਹਿਣ ਲੱਗੇ ਮਾਤਾ ਜੀ ਨੂੰ ਕਿ ਮਾਤਾ ਜੀ ਹੁਣ ਆਪਾਂ ਨੂੰ ਯੱਗ ਕਰਨਾ ਚਾਹੀਦਾ ਨੌਵੇਂ ਪਾਤਸ਼ਾਹ ਦੇ ਨਿਮਿਤ। ਯੱਗ ਦਾ ਮਤਲਬ ਬੜਾ ਵੱਡਾ ਲੰਗਰ ਕਰਨਾ ਚਾਹੀਦਾ, ਭਾਂਤ ਭਾਂਤ ਦੇ ਜਿਹਦੇ ਚ ਪਕਵਾਨ ਬਣਨ, ਗਰੀਬ ਗੁਰਦਿਆਂ ਨੂੰ ਸਭ ਨੂੰ ਇਕ ਸਾਰ ਬੁਲਾ ਕੇ ਮਹਾਂਪੁਰਸ਼ਾਂ ਸੰਤਾਂ ਮਹੰਤਾਂ ਨੂੰ ਭੋਜਨ ਛਕਾਇਆ ਜਾਵੇ, ਐਸਾ ਯੱਗ ਮਾਤਾ ਜੀ ਆਪਾਂ ਨੂੰ ਬਹੁ ਪ੍ਰਕਾਰ ਨਾਲ ਕਰਨਾ ਚਾਹੀਦਾ।
ਗਨ ਸਾਧ ਸੰਤ ਜਿਤ ਕਿਤ ਹਕਾਰ,
ਜਿੰਨੇ ਸਾਧੂ ਸੰਤ ਮਹੰਤ ਨੇ ਨੇੜੇ ਤੇੜੇ ਨਗਰਾਂ ਵਿਚ ਰਹਿੰਦੇ ਨੇ ਉਹਨਾਂ ਸਾਰੇ ਸਾਧੂਆਂ ਮਹਾਤਮਾਵਾਂ ਨੂੰ ਸੱਦਾ ਭੇਜਣਾ ਚਾਹੀਦਾ, ਉਹਨਾਂ ਸਾਰਿਆਂ ਨੂੰ ਗੁਰੂ ਕੇ ਲੰਗਰ ਛਕਣ ਵਾਸਤੇ ਨਿਉਂਦਾ ਭੇਜਣਾ ਚਾਹੀਦਾ।
ਸਨਮਾਨ ਸਹਿਤ ਦੀਜੈ ਆਹਾਰ,
ਜਿੰਨੇ ਮਹਾਂਪੁਰਖ ਮਹਾਤਮਾ ਸਾਧੂ ਸੰਤ ਆਉਣ ਉਹਨਾਂ ਸਾਰਿਆਂ ਨੂੰ ਸਨਮਾਨ ਸਹਿਤ, ਅਦਬ ਤੇ ਸਤਿਕਾਰ ਸਹਿਤ ਸਾਰਿਆਂ ਨੂੰ ਪੰਗਤ ਚ ਬਿਠਾ ਕੇ ਭੋਜਨ ਛਕਾਇਆ ਜਾਵੇ।
ਗੁਰਕਾਰ ਦਾਰ ਸੁਣ ਹੁਕਮ ਏਮ,
ਇਦਾਂ ਮਸੰਦਾਂ ਨੇ ਮਾਤਾ ਜੀ ਨਾਲ ਸਲਾਹ ਕੀਤੀ ਜਿਹੜੇ ਗੁਰੂ ਘਰ ਦੇ ਕਾਰਦਾਰ ਸਨ। ਕਾਰਦਾਰ ਦਾ ਮਤਲਬ ਕਰਿੰਦੇ, ਸੇਵਾ ਕਰਨ ਵਾਲੇ, ਜਦੋਂ ਉਹਨਾਂ ਨੇ ਇਹ ਹੁਕਮ ਸੁਣਿਆ ਮਾਤਾ ਜੀ ਹੋਣਾ ਦਾ ਮਸੰਦਾਂ ਦਾ
ਤਰ ਸ਼ੀਗਰ ਕਰਤ ਪੇਕਾਰ ਤੇਮ
ਉਸੇ ਤਰ੍ਹਾਂ ਜਿਵੇਂ ਹੁਕਮ ਹੋਇਆ ਸੀ ਉਸੇ ਤਰ੍ਹਾਂ ਸ਼ੀਘਰਤਾਈ ਨਾਲ ਉਹ ਸੇਵਾ ਕਰਨ ਲੱਗੇ ਗੁਰੂ ਕੇ ਲੰਗਰਾਂ ਦੀ ਤਿਆਰੀ ਕਰਨ ਲੱਗੇ
ਪਕਵਾਨ ਕਰਨ ਹਾਰੇ ਹਕਾਰ
ਪਕਵਾਨ ਬਣਾਉਣ ਵਾਲੇ ਜਿਹੜੇ ਵਧੀਆ ਲਾਂਗਰੀ ਸਨ ਉਹ ਬੁਲਾਏ ਜਿਹੜੇ ਭਾਂਤ ਭਾਂਤ ਦੇ ਪਕਵਾਨ ਬਣਾਉਣੇ ਜਾਣਦੇ ਹੋਣ ਗੁਰੂ ਨੌਵੇਂ ਪਾਤਸ਼ਾਹ ਜੀ ਦੇ ਨਮੇਤੇ ਯੱਗ ਹੋਣਾ ਇਹ ਲੰਗਰ ਤਿਆਰ ਹੋਣਾ ਉਹਨਾਂ ਦੇ ਅੰਤਮ ਸਮਾਗਮ ਵਾਸਤੇ ਇਹ ਸਾਰਾ ਲੰਗਰ ਤਿਆਰ ਹੋ ਰਿਹਾ ਇਸ ਕਰਕੇ ਬਹੁਤ ਸਾਰੇ ਜਿਹੜੇ ਪਕਵਾਨ ਤਿਆਰ ਕਰਨ ਵਾਲੇ ਵੱਖਰੇ ਵੱਖਰੇ ਹਲਵਾਈ ਨੇ ਲਾਂਗਰੀ ਨੇ ਉਹਨਾਂ ਨੂੰ ਸੱਦਿਆ ਗਿਆ ਬੁਲਾਇਆ ਗਿਆ
ਸਭ ਯਥਾ ਯੋਗ ਪਰ ਬਿਰਤਕਾਰ
ਸਾਰੇ ਯਥਾ ਯੋਗ ਆਪੋ ਆਪਣੇ ਕੰਮਾਂ ਵਿਚ ਲੱਗ ਗਏ ਜਿਹੜਾ ਜਿਹੜਾ ਪਕਵਾਨ ਬਣਾਉਣ ਦੀ ਕਿਸੇ ਦੀ ਜਿੰਮੇਵਾਰੀ ਸੀ ਉਸੇ ਪਕਵਾਨ ਨੂੰ ਤਿਆਰ ਕਰਨ ਵਾਸਤੇ ਉਹ ਸਾਰੇ ਲਾਂਗਰੀ ਲੱਗ ਗਏ
ਮਿਸ਼ਟਾਨ ਆਨ ਕ੍ਰਿਤ ਅਦਿਤ ਦੀਨ
ਤੇ ਲੰਗਰ ਵਾਸਤੇ ਪਕਵਾਨਾਂ ਵਾਸਤੇ ਮਿੱਠਾ ਚਾਹੀਦਾ ਹੈ ਘਿਓ ਚਾਹੀਦਾ ਖੰਡ ਚਾਹੀਦੀ ਹੈ ਕਹਿੰਦੇ ਉਹ ਸਾਰਾ ਕੁਝ ਲਿਆ ਕੇ ਸਿੱਧਾ ਜਿਹੜਾ ਉਹਨਾਂ ਲਾਂਗਰੀਆਂ ਨੂੰ ਦਿੱਤਾ ਪਕਵਾਨ ਤਿਆਰ ਕਰਨ ਲਈ
ਗੋਧੂਮ ਚੂਨ ਮੈਦਾ ਸੋਲੀਨ
ਗੋਧੂਮ ਕਹਿੰਦੇ ਨੇ ਆਟੇ ਨੂੰ ਕਣਕ ਦਾ ਆਟਾ ਲਿਆ ਕੇ ਦਿੱਤਾ ਹੈ ਫਿਰ ਮੈਦਾ ਲਿਆ ਕੇ ਦਿੱਤਾ ਹੈ ਜਿਹੜਾ ਬਰੀਕ ਤੇ ਮਹੀਨ ਪੀਸਿਆ ਹੋਇਆ ਇਸ ਪ੍ਰਕਾਰ ਨਾਲ ਇਹ ਸਾਰੀਆਂ ਚੀਜ਼ਾਂ ਲਿਆ ਕੇ ਦਿੱਤੀਆਂ ਹਨ
ਉਹ ਪੂਪ ਪੂਰਿਕਾ ਤਬ ਪਕਾਏ
ਬਹੁਤ ਸਾਰੀਆਂ ਪੂਪ ਨਾਮ ਹੈ ਪੂੜੀਆਂ ਦਾ ਪੂੜਿਆਂ ਦਾ ਪੂੜੇ ਤਿਆਰ ਕੀਤੇ ਨੇ ਪੂਰਕਾ ਪੂਪਿਕਾ ਦਾ ਮਤਲਬ ਪੂੜੀਆਂ ਪੂੜੇ ਪੂੜੀਆਂ ਏਦਾਂ ਦੇ ਭਾਂਤ ਭਾਂਤ ਦੇ ਜਿਹੜੇ ਪਕਵਾਨ ਨੇ ਉਹ ਗੁਰੂ ਕੇ ਲੰਗਰਾਂ ਵਾਸਤੇ ਤਿਆਰ ਕੀਤੇ ਜਾ ਰਹੇ ਨੇ
ਸ਼ੁਭ ਥਾਨ ਵਿਖੇ ਅੰਬਾਰ ਲਾਏ
ਬਣਾ ਬਣਾ ਕੇ ਜਿਹੜੀ ਚੰਗੀ ਵਧੀਆ ਸਾਫ ਸਵੱਛ ਜਗ੍ਹਾ ਹੈ ਉਸ ਜਗ੍ਹਾ ਤੇ ਬਣਾ ਬਣਾ ਕੇ ਸਾਰੀਆਂ ਵਸਤੂਆਂ ਰੱਖੀਆਂ ਜਾ ਰਹੀਆਂ ਨੇ ਢੇਰ ਲਾਏ ਜਾ ਰਹੇ ਨੇ
ਉਹ ਦੀ ਕਰਾਏ ਦੀਏ ਚੜਾਏ
ਵੱਡੇ ਵੱਡੇ ਕੜਾਏ ਚਾੜ ਦਿੱਤੇ ਨੇ ਅੱਗ ਦੇ ਉੱਤੇ ਭੱਠੀਆਂ ਦੇ ਉੱਤੇ ਵੱਡੇ ਵੱਡੇ ਕੜਾਹਾਂ ਦੇ ਵਿੱਚ ਇਹ ਸਾਰੇ ਪਕਵਾਨ ਕਿਉਂਕਿ ਇਹ ਕਿਹੜਾ 500-400 ਬੰਦੇ ਲਈ ਲੰਗਰ ਤਿਆਰ ਹੋ ਰਿਹਾ ਇਹ ਤਾਂ ਹਜ਼ਾਰਾਂ ਦੀ ਗਿਣਤੀ ਵਾਸਤੇ ਲੰਗਰ ਤਿਆਰ ਹੋ ਰਿਹਾ ਇਸ ਕਰਕੇ ਵੱਡੇ ਵੱਡੇ ਜਿਹੜੇ ਕੜਾਏ ਬਰਟੋਏ ਨੇ ਉਹ ਅੱਗ ਦੇ ਉੱਤੇ ਭੱਠੀਆਂ ਦੇ ਉੱਤੇ ਚਾੜੇ ਹਨ
ਕਰ ਤਿਆਰ ਤਿਹਾਵਲ ਤਰਤ ਜਾਏ
ਤਿਹਾਵਲ ਦੇਗਾਂ ਵੀ ਤਿਆਰ ਹੋ ਰਹੀਆਂ ਨੇ ਕੜਾਹ ਵੀ ਤਿਆਰ ਹੋ ਰਿਹਾ
ਬਹੁ ਬਰੇ ਕਚੋਰੀ ਤਿਆਰ ਕੀਨ
ਬਹੁ ਪ੍ਰਕਾਰ ਦੇ ਬੜੇ ਦਾਲ ਦੇ ਮਾਹਾਂ ਦੀ ਦਾਲ ਦੇ ਬਣੇ ਹੋਏ ਜਿਹੜੇ ਬੜੇ ਨੇ ਉਹ ਤਿਆਰ ਕੀਤੇ ਜਾ ਰਹੇ ਨੇ ਕਚੋਰੀਆਂ ਤਿਆਰ ਕੀਤੀਆਂ ਜਾ ਰਹੀਆਂ ਨੇ
ਗਨ ਲਗੇ ਠਾਨ ਤੂਰਨ ਪ੍ਰਵੀਨ
ਸਾਰੇ ਲੱਗ ਕੇ ਇਕੱਠੇ ਹੋ ਕੇ ਲੰਗਰ ਤਿਆਰ ਕਰ ਰਹੇ ਨੇ ਭੋਜਨ ਤਿਆਰ ਕਰ ਰਹੇ ਨੇ ਭਾਂਤ ਭਾਂਤ ਦੇ ਪਕਵਾਨ ਤਿਆਰ ਕੀਤੇ ਜਾ ਰਹੇ ਨੇ
ਪਾਪਾਤ ਸਿੱਧ ਬਿਧ ਬਿਬਦ ਕੇਰ
ਬਿਬਦ ਪ੍ਰਕਾਰ ਨਾਲ ਗੁਰੂ ਕੀ ਰਸੋਈ ਗੁਰੂ ਕੇ ਲੰਗਰ ਤਿਆਰ ਹੋ ਰਹੇ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਨਿਮਿਤ ਹੋ ਰਿਹਾ ਇਹ ਸਾਰਾ ਸਮਾਗਮ ਉਹਦੇ ਵਿਚ ਹਜ਼ਾਰਾਂ ਦੀ ਗਿਣਤੀ ਚ ਸੰਗਤ ਨੇ ਆਉਣਾ ਉਹਨਾਂ ਵਾਸਤੇ ਲੰਗਰ ਪ੍ਰਸ਼ਾਦਾ ਤਿਆਰ ਹੋ ਰਿਹਾ ਭਾਂਤ ਭਾਂਤ ਦੇ ਪਕਵਾਨ ਤਿਆਰ ਹੋ ਰਹੇ ਨੇ ਬਹੁਤ ਪ੍ਰਕਾਰ ਦੀਆਂ ਸਬਜ਼ੀਆਂ ਭਾਜੀਆਂ ਤਰਕਾਰੀਆਂ ਉਹ ਨਾਲ ਨਾਲ ਤਿਆਰ ਹੋ ਰਹੀਆਂ ਨੇ
ਗਨ ਪੂਪ ਪੂਰਿਕਾ ਲਗਤ ਢੇਰ
ਬਹੁਤ ਸਾਰੇ ਪੂੜੀਆਂ ਪੂੜਿਆਂ ਦੇ ਢੇਰ ਲੱਗੇ ਪਏ ਨੇ
ਜੈ ਜੈ ਮਹੰਤ ਸ਼ੁਭ ਬੇਖ ਸੰਤ
ਹੁਣ ਜਿਨ੍ਹਾਂ ਨੂੰ ਸੱਦੇ ਭੇਜੇ ਨੇ ਜਿੱਥੇ ਜਿੱਥੇ ਵੀ ਮਹਾਂਪੁਰਖ ਕੋਈ ਮਹਾਤਮਾ ਸੰਤ ਸਾਧੂ ਰਹਿੰਦਾ ਕੋਈ ਸੰਤ ਮਹੰਤ ਜਿੱਥੇ ਜਿੱਥੇ ਵੀ ਰਹਿੰਦੇ ਹਨ
ਤੈ ਤੈ ਹਕਾਰ ਲਿਆਵਤ ਕਰੰਤ
ਉਹਨਾਂ ਸੰਤਾਂ ਮਹੰਤਾਂ ਨੂੰ ਸੱਦੇ ਭੇਜ ਦਿੱਤੇ ਨੇ ਬੇਨਤੀਆਂ ਕਰਕੇ ਉਹਨਾਂ ਸੰਤਾਂ ਮਹਾਂਪੁਰਖਾਂ ਸਾਧੂਆਂ ਨੂੰ ਬੁਲਾਇਆ ਗਿਆ
ਆਵਤ ਸਮੂਹ ਜਿਤ ਕਿਤ ਜਮਾਤ
ਜਿਹੜਾ ਵੀ ਸੁਣਦਾ ਕਿ ਗੁਰੂ ਘਰ ਦੇ ਵਿਚ ਯੱਗ ਹੋ ਰਿਹਾ ਨੌਵੇਂ ਪਾਤਸ਼ਾਹ ਜੀ ਦੇ ਨਿਮਿਤ ਸੁਣ ਸੁਣ ਕੇ ਜਿੰਨੇ ਮਹਾਂਪੁਰਖ ਮਹਾਤਮਾ ਸੰਤ ਸਾਧੂ ਨੇ ਉਹ ਬੜੇ ਚਾਓ ਨਾਲ ਮਹਾਰਾਜ ਜੀ ਦਾ ਹੁਕਮ ਸੁਣ ਕੇ ਗੁਰੂ ਘਰ ਦੇ ਵਿਚ ਆ ਰਹੇ ਨੇ ਸਾਰੀਆਂ ਜਮਾਤਾਂ ਦੇ ਸੰਤ ਕਿਸੇ ਵੀ ਜਮਾਤ ਦਾ ਕੋਈ ਸੰਤ ਹੈ, ਭਾਵੇਂ ਕੋਈ ਸੰਨਿਆਸੀ ਹੈ, ਭਾਵੇਂ ਕੋਈ ਵੈਰਾਗੀ ਹੈ, ਭਾਵੇਂ ਕੋਈ ਯੋਗੀ ਹੈ, ਇੱਥੇ ਸ਼ਰਤ ਨਹੀਂ ਸੀ ਵੀ ਕੇਵਲ ਸਿੱਖ ਸੰਤਾਂ ਨੂੰ ਹੀ ਚੁਕਾਉਣਾ, ਕਿਸੇ ਵੀ ਜਮਾਤ ਦਾ, ਹਰ ਜਮਾਤ, ਇੱਥੇ ਜਮਾਤ ਸ਼ਬਦ ਵਰਤਿਆ ਭਾਈ ਸਾਹਿਬ ਨੇ, ਕਹਿੰਦੇ ਹਰ ਜਮਾਤ ਦੇ ਜਿੰਨੇ ਵੀ ਮਹਾਂਪੁਰਖ ਮਹਾਤਮਾ ਸਾਧੂ ਨੇ ਸਾਰੇ ਆ ਰਹੇ ਹਨ।
ਉਹ ਬਿਪਰ ਆਏ ਅਰ ਅਪਰ ਜਾਤ,
ਬ੍ਰਾਹਮਣ ਵੀ ਆਏ ਨੇ ਬਹੁਤ ਸਾਰੇ, ਕੱਲੇ ਬ੍ਰਾਹਮਣ ਹੀ ਨਹੀਂ, ਹੋਰ ਵੀ ਕਈ ਜਾਤੀਆਂ ਦੇ, ਕੋਈ ਖੱਤਰੀ ਹੈ, ਕੋਈ ਸ਼ੂਦਰ ਹੈ, ਕੋਈ ਵੈਸ਼ ਹੈ, ਏਦਾਂ ਬਹੁਤ ਸਾਰੀਆਂ ਜਾਤੀਆਂ ਦੇ, ਬਹੁਤ ਸਾਰੇ ਵਰਨਾਂ ਦੇ ਲੋਕ ਇਕੱਠੇ ਹੋ ਕੇ ਆਏ ਹਨ।
ਸਭ ਜਥਾ ਯੋਗ ਸਨਮਾਨ ਸਾਥ,
ਸਾਰਿਆਂ ਨੂੰ ਜਥਾ ਯੋਗ ਆਇਆਂ ਨੂੰ ਸਨਮਾਨ ਦਿੱਤਾ ਜਾ ਰਿਹਾ, ਹਰ ਇੱਕ ਨੂੰ ਸਤਿਕਾਰ ਦਿੱਤਾ ਜਾ ਰਿਹਾ, ਜਿੰਨੇ ਵੀ ਆਏ ਨੇ, ਭਾਵੇਂ ਕੋਈ ਬ੍ਰਾਹਮਣ ਹੈ ਤੇ ਭਾਵੇਂ ਕੋਈ ਖੱਤਰੀ ਹੈ ਤੇ ਭਾਵੇਂ ਸ਼ੂਦਰ ਤੇ ਵੈਸ਼ ਨੇ ਤੇ ਭਾਵੇਂ ਕਿਸੇ ਵੀ ਕੋਈ ਜਮਾਤ ਦਾ ਸੰਤ ਹੈ, ਭਾਵੇਂ ਕੋਈ ਹਿੰਦੂ ਹੈ ਤੇ ਭਾਵੇਂ ਮੁਸਲਮਾਨ ਹੈ, ਸਭ ਨੂੰ ਜਥਾ ਸ਼ਕਤ ਸਤਕਾਰ ਦੇ ਕੇ ਬਿਠਾਇਆ ਜਾ ਰਿਹਾ।
ਚੜ ਉੱਚ ਮਹਿਲ ਪਰ ਪਿਖਤ ਨਾਥ,
ਕਲਗੀਧਰ ਪਾਤਸ਼ਾਹ ਜੀ ਮਹਿਲ ਦੀ ਛੱਤ ਤੇ ਚੜ ਕੇ ਨਾ ਉੱਚੇ ਚੜ ਕੇ ਵੇਖਦੇ ਨੇ ਦੂਰ ਤੱਕ ਨਿਗਾਹ ਮਾਰ ਕੇ ਕਿ ਕਿੰਨੀਆਂ ਕੁ ਸੰਗਤਾਂ ਨੇ, ਕਿੰਨੇ ਕੁ ਸਿੱਖ ਆਏ ਨੇ। ਕਲਗੀਧਰ ਜੀ ਕੋਠੇ ਦੀ ਛੱਤ ਤੇ ਚੜ ਕੇ ਉੱਚੇ ਚੜ ਕੇ ਵੇਖਦੇ ਨੇ।
ਸਗਰੇ ਮਸੰਦ ਪੰਗਤ ਬਣਾਏ,
ਮਹਾਰਾਜ ਜੀ ਉੱਚੇ ਥਾਂ ਤੇ ਚੜ ਕੇ ਬੈਠੇ ਵੇਖਦੇ ਨੇ, ਸੰਗਤ ਥੱਲੇ ਖੁੱਲੇ ਮੈਦਾਨ ਦੇ ਵਿੱਚ ਬਿਠਾਈ ਜਾ ਰਹੀ ਹੈ, ਜਿਹੜੇ ਮਸੰਦ ਨੇ ਉਹ ਸਾਰਿਆਂ ਨੂੰ ਜਥਾ ਸ਼ਕਤ ਪੰਗਤਾਂ ਵਿੱਚ ਬਿਠਾ ਰਹੇ ਨੇ, ਜਿੰਨੇ ਸੰਤ ਮੰਤ ਮਹਾਂਪੁਰਖ ਨੇ, ਜਿਹੋ ਜਿਹੋ ਜਿਹਾ ਉਹਨਾਂ ਦਾ ਸਤਿਕਾਰ ਅਦਬ ਹੈ, ਉਸ ਸਤਕਾਰ ਸਹਿਤ ਉਹਨਾਂ ਸਾਰਿਆਂ ਨੂੰ ਪੰਗਤਾਂ ਚ ਬਿਠਾਇਆ ਜਾ ਰਿਹਾ।
ਜਸ ਉਚਿਤ ਪਿਖੇ ਤਸ ਥਲ ਬਿਠਾਏ,
ਜਿਸ ਜਗ੍ਹਾ ਦੇ ਕੋਈ ਉਚਿਤ ਹੈ ਉਹਨੂੰ ਉਸੇ ਜਗ੍ਹਾ ਤੇ ਬਿਠਾਇਆ ਜਾ ਰਿਹਾ।
ਵੋ ਭਾਈ ਪੀਰ ਦੇ ਤੀਰ ਬ੍ਰਿੰਦ,
ਭੀੜ ਬੜੀ ਹੈ, ਇਕੱਠ ਬੜਾ, ਇਸ ਕਰਕੇ ਜਿੰਨੇ ਜਿਹੜੇ ਸੇਵਾਦਾਰ ਨੇ, ਸੰਗਤ ਨੂੰ ਕੰਟਰੋਲ ਕਰਨ ਵਾਲੇ, ਉਹ ਸਭ ਨੂੰ ਧੀਰਜ ਦਿੰਦੇ ਨੇ, ਭਾਈ ਠਰਮੇ ਦੇ ਨਾਲ ਸਭ ਨੂੰ ਗੁਰੂ ਕਾ ਲੰਗਰ ਮਿਲੇਗਾ, ਕਿਸੇ ਨੇ ਕਾਹਲ ਨਹੀਂ ਕਰਨੀ, ਕਿਸੇ ਨੇ ਜਲਦਬਾਜ਼ੀ ਨਹੀਂ ਕਰਨੀ, ਧੱਕਾ ਮੁੱਕੀ ਨਹੀਂ ਕਰਨੀ, ਸ਼ਾਂਤੀ ਦੇ ਨਾਲ ਸਾਰੇ ਸ਼ਾਂਤ ਹੋ ਕੇ ਜਿੱਥੇ ਜਿੱਥੇ ਜਗ੍ਹਾ ਮਿਲਦੀ ਹੈ, ਸਥਾਨ ਮਿਲਦਾ, ਉੱਥੇ ਉੱਥੇ ਬੈਠਦੇ ਚਲੇ ਜਾ, ਤੇ ਜੇ ਜਗ੍ਹਾ ਨਹੀਂ ਮਿਲਦੀ ਤੇ ਕੁਝ ਪਾਸੇ ਹੋ ਕੇ ਖਲੋ ਜਾਓ, ਜੇ ਪਹਿਲੇ ਸਿੱਖ ਛੱਕ ਲੈਣਗੇ ਫਿਰ ਤੁਹਾਡੀ ਵਾਰੀ ਆ ਜਾਏਗੀ। ਏਦਾਂ ਸਾਰਿਆਂ ਨੂੰ ਬੜੇ ਧੀਰਜ ਨਾਲ, ਠਰਮੇ ਦੇ ਨਾਲ, ਸੰਗਤ ਨੂੰ ਸਾਰਿਆਂ ਨੂੰ ਪਿਆਰ ਦੇ ਨਾਲ ਕਾਬੂ ਕਰ ਰਹੇ ਨੇ। ਅੱਜ ਜੇ ਕਿਤੇ ਬਹੁਤ ਜ਼ਿਆਦਾ ਸੰਗਤ ਹੋ ਜਾਏ ਤੇ ਡਾਂਗਾਂ ਫੜੀਆਂ ਹੁੰਦੀਆਂ ਤੇ ਡਾਂਗਾਂ ਨਾਲ ਕੁੱਟਣਾ ਹੀ ਸ਼ੁਰੂ ਕਰ ਦਿੰਦੇ ਨੇ। ਇਹ ਨਹੀਂ ਕਹਿੰਦੇ ਵੀ ਭਾਈ ਪਿਆਰ ਨਾਲ, ਠਰਮੇ ਦੇ ਨਾਲ, ਸ਼ਾਂਤੀ ਦੇ ਨਾਲ ਠਹਿਰ ਕੇ ਆਓ, ਤੇ ਉਦਾਂ ਦੀ ਗੱਲ ਨਹੀਂ। ਪੁਰਾਣੇ ਸਮੇਂ ਵਿੱਚ ਵੀ ਸੰਗਤ ਦਾ ਬਹੁਤ ਜ਼ਿਆਦਾ ਇਕੱਠ ਹੁੰਦਾ ਸੀ ਗੁਰੂ ਘਰਾਂ ਵਿੱਚ, ਪਰ ਜਿਹੜੇ ਸਿੱਖ ਨੇ ਕੰਟਰੋਲ ਕਰਨ ਵਾਲੇ ਸੰਗਤ ਨੂੰ ਬੜੇ ਪਿਆਰ ਨਾਲ, ਬੜੇ ਸਤਿਕਾਰ ਨਾਲ ਕੰਟਰੋਲ ਕਰ ਰਹੇ ਨੇ।
ਗਨ ਲਗੇ ਪਰੋਸਨ ਕੋ ਆਹਾਰ,
ਲੰਗਰ ਵਰਤਾਉਣ ਵਾਸਤੇ ਵਰਤਾਰੇ ਬੜੇ ਲੱਗ ਗਏ, ਬਹੁਤ ਸਾਰੇ ਵਰਤਾਰੇ ਲੰਗਰ ਵਰਤਾਉਣ ਵਿੱਚ ਲੱਗ ਗਏ।
ਤ੍ਰਿਪ ਤੈ ਸੋ ਜਿੱਤਤ ਇੱਕ ਬਾਰ ਡਾਰ,
ਇੱਕੋ ਵਾਰੀ ਲੰਗਰ ਪਾਉਂਦੇ ਨੇ ਜਿੰਨੇ ਕਦੇ ਵਿੱਚ ਤ੍ਰਿਪਤ ਹੋ ਜਾਣ, ਖੁੱਲਾ ਲੰਗਰ ਥਾਲ ਚ ਪਾ ਦਿੰਦੇ, ਪਤਲਾਂ ਚ ਪਾ ਦਿੰਦੇ ਨੇ ਕਿ ਜਿੰਨੇ ਵਾਰ ਦੇ ਵਿੱਚ ਇੱਕੋ ਵਾਰ ਚ ਤ੍ਰਿਪਤ ਹੋ ਜਾਣ। ਇਹ ਨਹੀਂ ਕਿ ਦੁਬਾਰਾ ਦੁਬਾਰਾ ਪੁੱਛਣਾ। ਨਿਹੰਗ ਸਿੰਘਾਂ ਦੇ ਵਿੱਚ ਵੀ ਅੱਜ ਕੱਲ ਜਿਹੜੇ ਦਲਾਂ ਪੰਥਾਂ ਦੇ ਵਿੱਚ ਵੀ ਮਰਿਆਦਾ ਹੈ, ਜਦੋਂ ਵਿਵੇਕ ਦਾ ਲੰਗਰ ਤਿਆਰ ਹੁੰਦਾ ਤੇ ਨਗਾਰਾ ਵੱਜਦਾ ਨਾ, ਜਿੰਨੀਆਂ ਫੌਜਾਂ ਨੇ ਆ ਜਾਂਦੀਆਂ ਨੇ ਇੱਕੋ ਵਾਰੀ ਉਹਨਾਂ ਨੂੰ ਖੁੱਲੇ ਗੱਫੇ ਮਿਲ ਜਾਂਦੇ ਨੇ। ਉਹਨੇ ਭਾਵੇਂ ਦੋ ਪ੍ਰਸ਼ਾਦੇ ਛਕਣੇ ਹੋਣ, ਭਾਵੇਂ ਤਿੰਨ ਛਕਣੇ ਹੋਣ, ਪੰਜ ਸੱਤ ਵੱਡੇ ਪ੍ਰਸ਼ਾਦੇ ਦੇ ਦਿੰਦੇ ਨੇ, ਉਹਦੇ ਵਿੱਚ ਉਹ ਅੱਧੇ ਆਪ ਛਕ ਲੈਂਦਾ ਜਿੰਨੇ ਛਕਣੇ ਨੇ, ਜੇ ਕੋਈ ਨਾਲ ਹੋਰ ਹੋਵੇ ਉਹਨੂੰ ਛਕਾ ਦੇਣਾ, ਜੇ ਕੋਈ ਵੀ ਨਾ ਹੋਵੇ ਨਾਲ ਤੇ ਉਹਨੇ ਆਪਣਾ ਵਧਿਆ ਪ੍ਰਸ਼ਾਦਾ ਘੋੜੇ ਨੂੰ ਛਕਾ ਦੇਣਾ। ਇਸ ਤਰੀਕੇ ਨਾਲ ਇੱਕੋ ਵੇਰੀ ਕਹਿੰਦੇ ਲੰਗਰ ਪ੍ਰਸ਼ਾਦਾ ਜਿਹੜਾ ਉਹ ਥਾਲ ਚ ਪਾ ਦਿੱਤਾ ਜਾਂਦਾ ਜਿਹਦੇ ਵਿੱਚ ਉਹਦੀ ਸੰਤੁਸ਼ਟੀ ਹੋ ਜਾਏ।
ਤੂਰਨ ਕਰੰਤ ਸਭ ਅਗਰ ਦੀਨ,
ਇੱਦਾਂ ਸਾਰੇ ਬੜੀ ਛੇਤੀ ਨਾਲ ਕਾਹਲੀ ਨਾਲ ਲੰਗਰ ਵਰਤਾਉਂਦੇ ਜਾ ਰਹੇ ਨੇ।
ਪੁਨ ਲਗੇ ਅਚਨ ਸਭ ਸਵਾਦ ਲੀਨ,
ਜਦੋਂ ਲੰਗਰ ਵਰਤ ਗਿਆ ਸਾਰਿਆਂ ਦੀਆਂ ਥਾਲਾਂ ਵਿਚ, ਤੇ ਫਿਰ ਨਾਮ ਜਪ ਕੇ ਗੁਰਮੰਤਰ ਦਾ ਜਾਪ ਜਪ ਕੇ ਸਲੋਕ ਪੜ ਕੇ ਸਾਰੇ ਭੋਜਨ ਛਕਣ ਲੱਗੇ।
ਬਹੁ ਕਰਤ ਸਰਾਨ ਬਾਰ ਬਾਰ,
ਭੋਜਨ ਬੜਾ ਸਵਾਦੀ ਸੀ, ਲੰਗਰ ਬੜਾ ਸਵਾਦ ਤਿਆਰ ਹੋਇਆ, ਨਾਲੇ ਛਕਦੇ ਨੇ ਨਾਲੇ ਸਲਾਘਾ ਕਰਦੇ ਨੇ, ਗੁਰੂ ਕੇ ਲੰਗਰ ਦੀ ਉਪਮਾ ਕਰਦੇ ਹਨ।
ਮੁਖ ਕੈਤ ਕਿਉਂ ਨਾ ਹੋਏ ਅਸ ਆਹਾਰ,
ਮੂੰਹ ਕਹਿੰਦੇ ਨੇ ਛਕ ਕੇ ਨਾ ਲੰਗਰ, ਕਹਿੰਦੇ ਇਹੋ ਜਿਹਾ ਵਧੀਆ ਭੋਜਨ ਕਿਉਂ ਨਾ ਤਿਆਰ ਹੋਵੇ, ਏਦਾਂ ਦਾ ਵਧੀਆ ਲੰਗਰ ਕਿਉਂ ਨਾ ਤਿਆਰ ਹੋਵੇ।
ਗੁਰ ਦੇਵ ਹੇਤ ਗੁਰ ਨੰਦ ਕੀਨ,
ਕਿਉਂ ਨਾ ਐਸਾ ਵਧੀਆ ਲੰਗਰ ਤਿਆਰ ਹੋਵੇ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਦੇ ਨਿਮਿਤ ਉਨ੍ਹਾਂ ਦੇ ਪੁੱਤਰ ਨੇ ਤਿਆਰ ਕਰਾਇਆ ਹੋਵੇ, ਤੇ ਫਿਰ ਐਸਾ ਵਧੀਆ ਲੰਗਰ ਤਿਆਰ ਕਿਉਂ ਨਾ ਹੋਵੇ।
ਜੋ ਆਪ ਕਰਨ ਕਾਰਨ ਪ੍ਰਵੀਨ,
ਐਸੇ ਸਤਿਗੁਰੂ ਜੀ ਜੋ ਆਪ ਹੀ ਕਰਨ ਤੇ ਕਾਰਨ ਸਰੂਪ ਹਨ।
ਕਿਨ ਪੰਚਾਮ੍ਰਿਤ ਵਰਤਾਏ ਦੀਨ,
ਕਈ ਸਿੱਖ ਨਾ ਘਰਾਂ ਚੋ ਦੇਗਾਂ ਤਿਆਰ ਕਰਕੇ ਲਿਆਏ ਸੀ ਕੜਾ ਪ੍ਰਸ਼ਾਦ ਦੀਆਂ, ਤੇ ਮਹਾਰਾਜ ਜੀ ਅੱਗੇ ਅਰਦਾਸਾਂ ਕਰਕੇ ਫਿਰ ਉਹ ਕਈ ਦੇਗ ਵਰਤਾ ਰਹੇ ਨੇ, ਕੜਾ ਪ੍ਰਸ਼ਾਦ ਵਰਤਾ ਰਹੇ ਨੇ।
ਕਿਨ ਪੂਪ ਪੂਰਿਕਾ ਦੀਨ ਕੀਨ,
ਕਿਸੇ ਨੇ ਪੂੜੀਆਂ ਵੰਡੀਆਂ ਨੇ, ਕਿਸੇ ਨੇ ਪੂੜੇ ਵੰਡੇ ਨੇ।
ਤਦ ਬਰੇ ਸਜੀਰਕ ਦੇਤ ਤਾਏ,
ਜਿਹਦੇ ਵਿਚ ਬੜੇ ਪਾਏ ਹੋਏ, ਜੀਰਾ ਪਾਇਆ ਹੋਇਆ, ਤੇ ਉਹ ਜੀਰੇ ਵਾਲੀ ਬੜਿਆਂ ਵਾਲੀ ਦਹੀਂ ਵੰਡੀ ਜਾ ਰਹੀ ਹੈ।
ਬਿਨ ਜਾਚੇ ਦੇਖਤ ਅਦਿਕ ਪਾਏ,
ਕਹਿੰਦੇ ਬਿਨਾ ਮੰਗੇ ਜਿਸ ਕਿਸੇ ਦੇ ਅੱਗੇ ਦੇਖਦੇ ਹਨ ਉਹ ਚੀਜ਼ ਮੁੱਕਣ ਵਾਲੀ ਹੈ, ਤੇ ਪਹਿਲਾਂ ਹੋਰ ਪਾ ਦਿੰਦੇ ਨੇ, ਜੇ ਵੇਖਦੇ ਨੇ ਵੀ ਇਹ ਵਸਤੂ ਮੁੱਕਣ ਵਾਲੀ ਇਹਦੀ ਥਾਲ, ਫਿਰ ਹੋਰ ਪਾ ਦਿੰਦੇ ਹਨ।
ਓਏ ਤ੍ਰਿਪਤ ਖਾਏ ਸਵਾਦਿਤ ਬਿਸਾਲ,
ਬੜਾ ਸਵਾਦਿਤ ਭੋਜਨ ਗੁਰੂ ਕਾ ਲੰਗਰ ਤਿਆਰ ਹੋਇਆ, ਤੇ ਤ੍ਰਿਪਤ ਹੋ ਕੇ ਰੱਜ ਰੱਜ ਕੇ ਸਾਰੇ ਛਕ ਰਹੇ ਨੇ।
ਕਹਿ ਲਿਓ ਲਿਓ ਫਿਰ ਤੇ ਉਤਾਲ,
ਔਰ ਫਿਰਦੇ ਪਏ ਨੇ ਸਾਰੀ ਪੰਗਤ ਵਿਚ, ਬਈ ਪ੍ਰਸ਼ਾਦਾ ਲੈ ਲੋ, ਪੂੜੀਆਂ ਲੈ ਲੋ, ਸਬਜ਼ੀ ਲੈ ਲੋ, ਏਦਾਂ ਸਾਰੇ ਬਾਰ ਬਾਰ ਫਿਰਦੇ ਨੇ, ਫੇਰਾ ਪਾਉਂਦੇ ਨੇ।
ਬਹੁ ਮਦਰ ਤੁਰਸ਼ ਅਰ ਤਿਕਤ ਜੋਏ,
ਕਹਿੰਦੇ ਮਿੱਠੇ ਖੱਟੇ ਤੇ ਸਲੂਣੇ, ਜਿਨ੍ਹਾਂ ਵਿਚ ਬਹੁਤੀਆਂ ਮਿਰਚਾਂ ਪਾਈਆਂ ਹੋਣ ਤਿੱਖੇ, ਉਹ ਲੰਗਰ ਪਕਵਾਨ ਪੱਕ ਕੇ ਤਿਆਰ ਹੋਏ ਵਰਤ ਰਹੇ ਨੇ।
ਸਭ ਸਨੇ ਸਨੇ ਅਚਵੰਤ ਸੋਏ,
ਸਾਰੇ ਸਹਿਜੇ ਸਹਿਜੇ ਭੋਜਨ ਛਕਦੇ ਹਨ।
ਇੱਕ ਬਿਮਲ ਬਾਰ ਦੇ ਬਾਰ ਬਾਰ,
ਇੱਕ ਪਾਣੀ ਵਰਤਾ ਰਹੇ ਨੇ ਜਲ, ਉਹ ਬਾਰ ਬਾਰ ਜਲ ਵਰਤਾਉਣ ਦੀ ਸੇਵਾ ਚ ਲੱਗੇ ਹਨ।
ਚਿਤ ਮੁਦਤ ਤ੍ਰਿਪਤ ਸਵਾਦਿਤ ਆਹਾਰ,
ਸਾਰੇ ਬੜੇ ਖੁਸ਼ ਨੇ ਸਵਾਦੀ ਭੋਜਨ ਛਕ ਕੇ।
ਪੁਨ ਪਾਨ ਪਾਨ ਕਰ ਪਾਨ ਧੋਏ,
ਫਿਰ ਜਲ ਭੋਜਨ ਛਕਣ ਤੋਂ ਬਾਅਦ ਪਾਨ ਪਾਨ ਕਰ, ਪਾਣੀ ਪੀ ਕੇ ਫਿਰ ਪਾਨ ਧੋਏ, ਆਪਣੇ ਹੱਥਾਂ ਨੂੰ ਧੋਂਦੇ ਨੇ।
ਗੁਰ ਧਨ ਧਨ ਇਹ ਸ਼ਬਦ ਹੋਏ,
ਸਭ ਪਾਸੇ ਇਹੀ ਸ਼ਬਦ ਸੁਣਿਆ ਜਾ ਰਿਹਾ, ਗੁਰੂ ਧਨ ਹੈ, ਗੁਰੂ ਧਨ ਹੈ। ਇਹ ਜਿਹੜੇ ਗੁਰੂ ਧਨ ਕਹਿਣ ਵਾਲੇ ਨੇ, ਇਨ੍ਹਾਂ ਵਿਚੋਂ ਬਹੁਤੇ ਮੁਸਲਮਾਨ ਵੀ ਨੇ, ਹਿੰਦੂ ਵੀ ਨੇ, ਸੰਨਿਆਸੀ ਵੀ ਨੇ, ਜਿਹੜੇ ਭੋਜਨ ਛਕਣ ਆਏ ਨੇ, ਸਭ ਕਹਿ ਰਹੇ ਨੇ ਗੁਰੂ ਧਨ ਹੈ।
ਸਭ ਮਾਤ ਸਹਿਤ ਸਤ ਗੁਰ ਸੁਜਾਨ,
ਉਸ ਵੇਲੇ ਮਾਤਾ ਜੀ ਦੇ ਸਹਿਤ ਗੁਰੂ ਕਲਗੀਆਂ ਵਾਲੇ ਚੋਜੀ ਪ੍ਰੀਤਮ ਜੀ,
ਬਹੁ ਦਰਬ ਮਸੰਦਨ ਦੀਨ ਪਾਨ,
ਬਹੁਤ ਸਾਰਾ ਧਨ ਮਸੰਦਾਂ ਨੂੰ ਉਹਨਾਂ ਦੇ ਹੱਥਾਂ ਵਿਚ ਦਿੱਤਾ ਹੈ।
ਦੇਉ ਸਭਨ ਜਾਏ ਨੈ ਰੋਰ ਹੋਏ,
ਮਹਾਰਾਜ ਜੀ ਨੇ ਹੁਕਮ ਕੀਤਾ ਕਿ ਜਿੰਨੇ ਮਹਾਂਪੁਰਖ ਸਾਧੂ ਮਹਾਤਮਾ ਆਏ ਨੇ ਪ੍ਰਸ਼ਾਦਾ ਛਕਣ, ਉਹਨਾਂ ਸਾਰਿਆਂ ਨੂੰ ਮਾਇਆ ਦਿਓ, ਖੁੱਲੀ ਮਾਇਆ ਦਿਓ, ਰੋਲਾ ਨਾ ਪਵੇ, ਸ਼ਾਂਤੀ ਦੇ ਨਾਲ ਸਾਰਿਆਂ ਨੂੰ ਮਾਇਆ ਵਰਤਾਓ।
ਵਿਦ ਸਾਥ ਲਿਓ ਨੈ ਛੂਚ ਕੋਏ,
ਜਿਹਦੀ ਸਹਿਤ ਸਾਰਿਆਂ ਨੂੰ ਮਾਇਆ ਵਰਤਾ ਦਿਓ, ਕੋਈ ਖਾਲੀ ਨਾ ਜਾਵੇ ਗੁਰੂ ਘਰ। ਲੰਗਰ ਵੀ ਛਕਿਆ ਤੇ ਨਾਲ ਨਾਲ ਮਾਇਆ ਵੀ ਸਾਰਿਆਂ ਨੂੰ ਵਰਤਾਈ ਜਾਵੇ।
ਲੈ ਗਨ ਮਸੰਦ ਸਭ ਹੁਣ ਦੀਨ,
ਮਸੰਦਾਂ ਨੇ ਗੁਰੂ ਘਰੋਂ ਮਾਇਆ ਲੈ ਕੇ ਖਜ਼ਾਨੇ ਚੋਂ ਜਿੰਨੇ ਮੰਤ ਸੰਤ ਆਏ ਨੇ ਸਾਧੂ ਮਹਾਤਮਾ ਆਏ ਨੇ, ਸਭ ਨੂੰ ਮਾਇਆ ਵਰਤਾਈ, ਖੁੱਲੀ ਮਾਇਆ ਸਾਰਿਆਂ ਨੂੰ ਦਿੱਤੀ ਹੈ।
ਤਿਜ ਸੰਤ ਮਹੰਤਨ ਅਦਕ ਚੀਨ,
ਜਿੰਨੇ ਮਹਾਂਪੁਰਖ ਮਹਾਤਮਾ ਸਾਧੂ ਸਨ, ਸੈਂਕੜਿਆਂ ਦੀ ਗਿਣਤੀ ਚ ਆਏ ਹੋਏ, ਸਭ ਨੂੰ ਮਾਇਆ ਦਿੱਤੀ ਹੈ।
ਹਰ ਖੇ ਸੰਭੂ ਬੋ ਕਰ ਸਰਾਏ,
ਮਾਇਆ ਵੀ ਖੁੱਲੀ ਮਿਲੀ ਤੇ ਬੜੇ ਖੁਸ਼ ਹੋਏ ਸਾਰੇ, ਸਲਾਹਾਂ ਕਰਦੇ ਗੁਰੂ ਘਰ ਦੀ ਉਪਮਾ ਕਰਦੇ ਨੇ।
ਜਸ ਲਿਓ ਪ੍ਰਥਮ ਗੁਰ ਜਗ ਮਾਏ,
ਵੇਖੋ ਪਹਿਲਾ ਯੱਗ ਕੀਤਾ ਗੁਰੂ ਕਲਗੀਧਰ ਜੀ ਨੇ, ਤੇ ਪਹਿਲੇ ਯੱਗ ਦੇ ਵਿਚ ਹੀ ਕਿੱਡਾ ਵੱਡਾ ਭਾਰੀ ਸੁਜਸ, ਕਿੱਡਾ ਵੱਡਾ ਭਾਰੀ ਮਾਣ ਗੁਰੂ ਕਲਗੀਧਰ ਜੀ ਨੇ ਪ੍ਰਾਪਤ ਕੀਤਾ।
ਗੁਰ ਸਕਲ ਕਲਾ ਪੂਰਨ ਬਿਲੰਦ,
ਗੁਰੂ ਸਾਹਿਬ ਸਰਬ ਕਲਾ ਸੰਪੂਰਨ ਨੇ, ਸਰਬ ਕਲਾ ਸਮਰੱਥ ਹਨ।
ਸ੍ਰੀ ਹਰ ਗੋਬਿੰਦ ਕੇ ਹੋਏ ਮਨਿੰਦ,
ਜਿਵੇਂ ਇਨ੍ਹਾਂ ਦੇ ਦਾਦਾ ਜੀ ਸਨ ਨਾ ਗੁਰੂ ਹਰਗੋਬਿੰਦ ਸਾਹਿਬ, ਇਹ ਵੀ ਉਹਨਾਂ ਦੇ ਸਮਾਨ ਹੀ ਹੋਣਗੇ, ਇਹ ਵੀ ਉਹਨਾਂ ਵਰਗੇ ਹੀ ਬਲੀ ਤੇ ਬਲਵਾਨ ਹੋਣਗੇ।
ਉਤ ਸਾਹਾ ਬੁੱਧ ਤੈ ਸੋ ਸੁਭਾਏ,
ਉਸੇ ਤਰ੍ਹਾਂ ਦਾ ਇਹਨਾਂ ਦਾ ਉਤਸ਼ਾਹ ਹੈ, ਉਸੇ ਤਰ੍ਹਾਂ ਦੀ ਸਦ ਬੁੱਧੀ ਹੈ ਇਹਨਾਂ ਦੇ ਅੰਦਰ।
ਉਰ ਅਤ ਉਧਾਰ ਜਾਣੇ ਸੋ ਜਾਏ,
ਵੇਖੋ ਹਿਰਦਾ ਵੀ ਇਹਨਾਂ ਦਾ ਕਿੰਨਾ ਉਧਾਰ ਹੈ, ਕਿੰਨਾ ਖੁੱਲਾ ਦਿਲ ਹੈ, ਆ ਵੇਖੋ ਜੀ ਕਿੰਨਾ ਦਾਨ ਕਰ ਰਹੇ ਹਨ।
ਜਨ ਬ੍ਰਿੰਦ ਬਿਲੰਦੇ ਕਰ ਨਿਹਾਲ,
ਬ੍ਰਿੰਦਾਂ ਦੇ ਬ੍ਰਿੰਦ ਸਮੂਹਾਂ ਦੇ ਸਮੂਹ ਲੋਕਾਂ ਨੂੰ ਨਿਹਾਲ ਕਰ ਰਹੇ ਨੇ।
ਬਖਸ਼ੇ ਆਨੰਦ ਹੋਏ ਕਰ ਕਿਰਪਾਲ,
ਮਹਾਨ ਕਿਰਪਾਲੂ ਹੋ ਕੇ ਸਭ ਨੂੰ ਆਨੰਦ ਵੰਡ ਰਹੇ ਹਨ।
ਸੁਨ ਦੁਤੀ ਕਹੇ ਅਚਰਜ ਸੁਨਾਏ,
ਇਦਾਂ ਇੱਕ ਦੂਜੇ ਦੇ ਕੋਲੋਂ ਉਪਮਾ ਸੁਣਦੇ ਨੇ ਤੇ ਫਿਰ ਕਹਿੰਦੇ ਵੇਖੋ ਕਿਤਨੀ ਅਸਚਰਜਤਾ ਤੇ ਹੈਰਾਨੀ ਦੀ ਬਾਤ ਹੈ।
ਇਨ ਪਿਤਾ ਪਿਤਾ ਮਾਂ ਕੈਸੇ ਆਏ,
ਇਨ੍ਹਾਂ ਦੇ ਪਿਤਾ ਇਨ੍ਹਾਂ ਦੇ ਦਾਦਾ ਜੀ ਕੈਸੇ ਸਨ।
ਸ੍ਰੀ ਅਰਜਨ ਅਰ ਗੁਰ ਰਾਮਦਾਸ,
ਇਨ੍ਹਾਂ ਦੇ ਵਡੇਰੇ ਗੁਰੂ ਅਰਜਨ ਦੇਵ ਸਾਹਿਬ ਗੁਰੂ ਰਾਮਦਾਸ ਸਾਹਿਬ ਜੀ ਹਨ।
ਨਿਜ ਦਾਸ ਅਨੇਕਨ ਕਰ ਖਲਾਸ,
ਇਨ੍ਹਾਂ ਨੇ ਆਪਣੇ ਅਨੇਕਾਂ ਦਾਸਾਂ ਤੇ ਸੇਵਕਾਂ ਦੀ ਖਲਾਸੀ ਕੀਤੀ, ਬੰਦ ਖਲਾਸੀ ਕੀਤੀ ਹੈ।
ਅਸ ਬੰਸ਼ ਵਿਖੇ ਜਿਨ ਜਨਮ ਆਏ,
ਇਹੋ ਜੇ ਵੰਸ਼ ਵਿਚ ਗੁਰੂ ਕਲਗੀਆਂ ਵਾਲੇ ਚੋਜੀ ਪ੍ਰੀਤਮ ਨੇ ਅਵਤਾਰ ਧਾਰਨ ਕੀਤਾ ਹੈ।
ਵੱਡ ਭਾਗ ਜਿਨੋ ਸੇ ਰਹੇ ਪਾਏ,
ਵੱਡੇ ਭਾਗ ਨੇ ਉਹਨਾਂ ਦੇ ਜਿਹੜੇ ਇਹਨਾਂ ਦੀ ਸੰਗਤ ਵਿਚ ਰਹਿੰਦੇ ਨੇ ਜਾਂ ਰਹਿਣਗੇ, ਜਿਹੜੇ ਇਨ੍ਹਾਂ ਦੇ ਕੋਲ ਰਹਿਣਗੇ ਉਹਨਾਂ ਦੇ ਵੱਡੇ ਭਾਗ ਹਨ।
ਇਤਿਆਦ ਕੀਰਤੀ ਕੈਤ ਸਰਬ,
ਸਾਰੇ ਕੀਰਤੀ ਕਰ ਰਹੇ ਨੇ ਗੁਰੂ ਕਲਗੀਧਰ ਜੀ ਦੀ।
ਬੇ ਤ੍ਰਿਪਤ ਦਕਸ਼ਨਾ ਦੀਨ ਦਰਬ,
ਸਭ ਨੂੰ ਮਹਾਰਾਜ ਜੀ ਨੇ ਦਕਸ਼ਨਾ ਦਿੱਤੀ ਹੈ, ਸਭ ਤ੍ਰਿਪਤ ਹੋਏ ਹਨ।
ਬਹੁ ਦੇਤ ਆਸ਼ਿਖਾ ਆਨੰਦ ਪਾਏ,
ਬ੍ਰਾਹਮਣ ਲੋਕ ਆਦਿਕ ਨੇ ਉਹ ਸਾਰੇ ਆਸ਼ੀਰਵਾਦਾਂ ਦਿੰਦੇ ਨੇ ਆਨੰਦਿਤ ਹੋ ਕੇ।
ਗੁਰ ਪੁੱਤਰ ਆਰ ਬਲ ਬਡ ਵਧਾਏ,
ਗੁਰੂ ਪੁੱਤਰ ਨੌਵੇਂ ਪਾਤਸ਼ਾਹ ਦੇ ਸਾਹਿਬਜ਼ਾਦੇ ਦੀ ਉਮਰ ਵੱਡੀ ਹੋਵੇ, ਲੰਮੀਆਂ ਉਮਰਾਂ ਹੋਣ ਗੁਰੂ ਕਲਗੀਧਰ ਦੀਆਂ।
ਜਬ ਲਗੇ ਜਗਤ ਮੈਂ ਜਮਨ ਗੰਗ,
ਜਦੋਂ ਤੱਕ ਇਸ ਜਗਤ ਵਿਚ ਗੰਗਾ ਤੇ ਜਮਨਾ ਨਦੀਆਂ ਵਹਿੰਦੀਆਂ ਰਹਿਣ,
ਤਬ ਲਗੇ ਜੀਵੋ ਹੋਏ ਹਰਖ ਸੰਗ,
ਉਦੋਂ ਤੱਕ ਜੀਵਦੇ ਰਹਿਣ ਖੁਸ਼ੀਆਂ ਨਾਲ ਆਨੰਦ ਨਾਲ।
ਇਮ ਪਾਇਓ ਜਗ ਨਰ ਪੀਰ ਬੇਰੰਦ,
ਖਾਲਸਾ ਜੀ ਏਦਾਂ ਬੜਾ ਵੱਡਾ ਯੱਗ ਹੋਇਆ, ਬੜਾ ਵੱਡਾ ਇਕੱਠ ਹੋਇਆ ਸੰਗਤਾਂ ਦਾ।
ਔਰ ਆਨੰਦ ਵਿਖੇ ਹੋਵੇ ਅਤ ਆਨੰਦ,
ਅਨੰਦਪੁਰ ਸਾਹਿਬ ਚ ਭਾਰੀ ਆਨੰਦ ਵਰਤ ਰਿਹਾ।
ਸਿੱਖ ਸੰਗਤ ਸਭ ਤ੍ਰਿਪਤੇ ਬਿਲੰਦ,
ਸਾਰੀਆਂ ਸਿੱਖ ਸੰਗਤਾਂ ਬੜੇ ਆਨੰਦ ਦੇ ਨਾਲ ਬੜੀ ਖੁਸ਼ੀ ਦੇ ਨਾਲ ਵਰਤ ਰਹੀਆਂ ਹਨ।
ਹੁਣ ਅਚਿਓ ਆਹਾਰ ਜੇ ਤਕ ਮਸੰਦ,
ਜਿੰਨੇ ਮਸੰਦ ਸੀ ਉਹਨਾਂ ਨੇ ਵੀ ਭੋਜਨ ਛਕਿਆ ਹੈ।
ਨਰ ਅਨੇਕ ਦੇਸ਼ ਤੇ ਆਏ ਆਏ,
ਉਹਨਾਂ ਨਾਲ ਅਨੇਕਾਂ ਨਗਰਾਂ ਦੇਸ਼ਾਂ ਦੇ ਸੰਗਤ ਸਿੱਖ ਆਏ ਸਨ।
ਨਰ ਦੀਏ ਸਿਵਰ ਚਿਤ ਚਾਏ ਚਾਏ,
ਭੋਜਨ ਛਕਿਆ ਤੇ ਭੋਜਨ ਛਕਣ ਤੋਂ ਬਾਅਦ ਸਭ ਨੇ ਜਿੱਥੇ ਜਿੱਥੇ ਜਗ੍ਹਾ ਮਿਲੀ ਉਥੇ ਉਥੇ ਡੇਰੇ ਪਾ ਲਏ।
ਸੋ ਦਿਵਸ ਬੀਤਿਓ ਪੁਨ ਬੀਤ ਰਾਤ,
ਉਹ ਦਿਨ ਬੀਤ ਗਿਆ ਯੱਗ ਕਰਦਿਆਂ ਤੇ ਰਾਤ ਵੀ ਬਤੀਤ ਹੋ ਗਈ।
ਸਭ ਗੁਰੂ ਸ਼ਬਦ ਕੋ ਗਾਏ ਪ੍ਰਾਤ,
ਅੰਮ੍ਰਿਤ ਵੇਲਾ ਹੋਇਆ ਤੇ ਅੰਮ੍ਰਿਤ ਵੇਲੇ ਜਿੰਨੇ ਸਿੱਖ ਸਨ ਸਭ ਉੱਠ ਖਲੋਤੇ, ਸਭ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸ਼ਬਦਾਂ ਨੂੰ ਗਾਇਨ ਕਰਦੇ ਨੇ, ਕੋਈ ਜਪਜੀ ਸਾਹਿਬ ਦਾ ਪਾਠ ਕਰ ਰਿਹਾ, ਕੋਈ ਆਸਾ ਜੀ ਦੀ ਵਾਰ ਗਾ ਰਿਹਾ, ਕੋਈ ਸੁਖਮਣੀ ਸਾਹਿਬ ਪੜ ਰਿਹਾ।
ਵੱਡ ਪਇਓ ਕੁਲਾਲ ਮੁਦਤ ਚੀਤ,
ਬੜਾ ਵੱਡਾ ਭਾਰੀ ਕੁਲਾਹਲ, ਖੁਸ਼ੀਆਂ ਹੀ ਖੁਸ਼ੀਆਂ, ਆਨੰਦ ਹੀ ਆਨੰਦ, ਮੰਗਲ ਹੀ ਮੰਗਲ ਸਭ ਪਾਸੇ ਵਰਤ ਰਹੇ ਨੇ।
ਨਰ ਮਿਲੇ ਪਰਸ ਪਰ ਤਾਰ ਪ੍ਰੀਤ,
ਸਭ ਆਪਸ ਵਿੱਚ ਬੜੀ ਭਾਰੀ ਗੂੜੀ ਪ੍ਰੀਤ ਧਾਰ ਕੇ ਮਿਲਦੇ ਹਨ।
ਸ਼ੁਭ ਮਾਸ ਫਾਲਗੁਨ ਪ੍ਰਥਮ ਪੱਖ,
ਖਾਲਸਾ ਜੀ ਫੱਗਣ ਦਾ ਮਹੀਨਾ ਸੀ, ਸ਼ੁਭ ਮਾਸ ਫੱਗਣ ਦਾ ਮਹੀਨਾ, ਔਰ ਫੱਗਣ ਦੇ ਮਹੀਨੇ ਦਾ ਪਹਿਲਾ ਪੱਖ ਹੈ।
ਦਿਨ ਪੰਚਮੀ ਸੋ ਗਿਨ ਲਗਨ ਮੁੱਖ,
ਪੰਚਮੀ ਦਾ ਦਿਨ ਮੁੱਖ ਗਿਣਿਆ ਜਾਂਦਾ ਹੈ ਲਗਨ ਦਾ।
ਦਸਤਾਰ ਬੰਦ ਬੇ ਹੇਤ ਸੋਦ,
ਕਹਿੰਦੇ ਇਹ ਮਹਾਰਾਜ ਜੀ ਦੀ ਦਸਤਾਰ ਬੰਦੀ ਦਾ ਦਿਨ ਨਿਯਤ ਕੀਤਾ ਗਿਆ। ਪੰਚਮੀ ਦਾ ਜਿਹੜਾ ਦਿਨ ਸੀ ਫੱਗਣ ਦੇ ਮਹੀਨੇ ਵਿਚ, ਪੰਚਮੀ ਦੇ ਦਿਨ ਦਾ ਦਸਤਾਰ ਬੰਦੀ ਦਾ ਜਿਹੜਾ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਦਿਨ, ਉਹ ਸਾਰੀ ਸੰਗਤ ਵੱਲੋਂ ਨਿਯਤ ਕੀਤਾ ਗਿਆ।
ਠਹਿਰਾਏ ਠੀਕ ਜਿਨ ਅਧਿਕ ਬੋਧ,
ਅੰਦਰ ਬੜਾ ਭਾਰੀ ਗਿਆਨ ਹੈ, ਉਹਨਾਂ ਨੇ ਇਸ ਦਿਨ ਨੂੰ ਠਹਿਰਾਇਆ, ਨਿਯੁਕਤ ਕੀਤਾ ਹੈ।
ਜੈ ਕੈ ਸੁਨਾਏ ਪ੍ਰਥਮੇ ਪਠਾਏ,
ਮਹਾਰਾਜ ਜੀ ਦੀ ਦਸਤਾਰ ਬੰਦੀ ਦਾ ਦਿਨ ਮੁਕਰਰ ਕਰਕੇ ਫੱਗਣ ਦੀ ਪੰਚਮੀ ਦਾ ਚਾਰੇ ਪਾਸੇ ਸੁਨੇਹ ਭੇਜ ਦਿੱਤੇ ਨੇ, ਭਾਈ ਜਿਨ੍ਹਾਂ ਜਿਨ੍ਹਾਂ ਨੇ ਦਸਤਾਰ ਬੰਦੀ ਤੇ ਆਉਣਾ ਇਸ ਦਿਨ ਨੂੰ ਹਾਜ਼ਰ ਹੋ ਜਾਣ।
ਸੁਧ ਭਾਈ ਜਿਨੋ ਕਰ ਬੇਗ ਆਏ,
ਜਿਨ੍ਹਾਂ ਜਿਨ੍ਹਾਂ ਨੂੰ ਵੀ ਖਬਰ ਹੋਈ ਬੜੀ ਛੇਤੀ ਨਾਲ ਚੱਲ ਕੇ ਆਏ।
ਲਾਪੁਰੀ ਸੁਧਾ ਸਰ ਆਦ ਮੇਲ,
ਲਾਹੌਰ ਤੋਂ ਆਏ ਨੇ ਸਿੱਖ, ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਗੁਰੂ ਕੇ ਸਿੱਖ ਆਏ ਹਨ।
ਸਿੱਖ ਸੰਗਤ ਸੁਨ ਸਭ ਚੱਲੀਏ ਗੈਲ,
ਬਹੁਤ ਸਾਰੀਆਂ ਸਿੱਖ ਸੰਗਤਾਂ ਆਪਸ ਵਿਚ ਇਕੱਠੇ ਹੋ ਕੇ ਰਸਤੇ ਚ ਚੱਲ ਕੇ ਆ ਰਹੇ ਨੇ।
ਸ਼੍ਰੀ ਨਾਨਕ ਅੰਗਦ ਅਮਰ ਪਾਸ,
ਗੁਰੂ ਨਾਨਕ, ਗੁਰੂ ਅੰਗਦ, ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ,
ਮੰਜੀ ਸਿਥਰਨ ਪਦ ਜਿਨ ਆਵਾਸ,
ਕਹਿੰਦੇ ਜਿਨ੍ਹਾਂ ਦੇ ਘਰ ਦੇ ਵਿਚ ਮੰਜੀਆਂ ਦਿੱਤੀਆਂ ਹੋਈਆਂ ਸੀ ਮਹਾਰਾਜ ਗੁਰੂ ਅਮਰਦਾਸ ਸਾਹਿਬ ਵੱਲੋਂ, ਉਹਨਾਂ ਦੇ ਵੀ ਜਿਹੜੇ ਅੱਗੇ ਅੰਸ ਵੰਸ਼ ਪਰਿਵਾਰ ਨੇ ਉਹ ਵੀ ਚੱਲ ਕੇ ਆਏ ਹਨ।
ਨੌ ਗੁਰਨ ਵਡਾਈ ਬਖਸ਼ ਜਾਏ,
ਕਹਿੰਦੇ ਨੌ ਗੁਰੂ ਸਾਹਿਬਾਨਾਂ ਦੀਆਂ ਜਿਹੜੀਆਂ ਵਡਿਆਈਆਂ ਬਖਸ਼ਿਸ਼ੀਆਂ ਹੋਈਆਂ ਹਨ।
ਸਭ ਚਲੇ ਆਏ ਪੁਰ ਆਨੰਦ ਮਾਏ,
ਸਾਰੇ ਇਕੱਠੇ ਹੋ ਕੇ ਆਨੰਦਪੁਰ ਸਾਹਿਬ ਚ ਆ ਰਹੇ ਹਨ।
ਸਿੱਖ ਸੰਗਤਾਂ ਗਨ ਸੇਵਰ ਕਾਲ,
ਸਿੱਖ ਸੰਗਤਾਂ ਆ ਕੇ ਡੇਰਾ ਪਾਉਂਦੀਆਂ ਨੇ।
ਕੀਨੇ ਮੁਕਾਮ ਜੈ ਕੈ ਵਿਸਾਲ,
ਆਨੰਦਪੁਰ ਸਾਹਿਬ ਦੂਰ ਦੂਰ ਤੱਕ ਤੰਬੂ ਕਨਾਤਾਂ ਤਣੀਆਂ ਨਜ਼ਰ ਆਉਂਦੀਆਂ ਨੇ, ਮੁਕਾਮ ਕੀਤੇ ਦਿਸਦੇ ਨੇ।
ਕਿਉਂ ਦਿਸ਼ਾ ਨਿਕਟ ਪੁਰ ਗ੍ਰਾਮ ਬ੍ਰਿੰਦ,
ਆਨੰਦਪੁਰ ਸਾਹਿਬ ਦੇ ਨੇੜੇ ਦੂਰ ਜਿੱਥੇ ਜਿੱਥੇ ਵੀ ਕਿਸੇ ਨੂੰ ਥਾਂ ਮਿਲੀ ਸਭ ਟਿਕੇ ਹੋਏ ਨੇ।
ਸੁਣ ਸੁਣ ਸਮੂਹ ਆਨੰਦ ਬਿਲੰਦ,
ਸੁਣ ਸੁਣ ਕੇ ਸਾਰੇ ਅੰਦਰ ਭਾਰੀ ਆਨੰਦ ਵਰਤਦਾ ਹੈ।
ਦੋਹਰਾ ਆਨਿਆ ਕੋਰਨ ਅਰ ਪਤੇ, ਆਨੀ ਸ਼ਰਦਾ ਤਾਰ,
ਆਨੰਦਪੁਰ ਸਾਹਿਬ ਦੇ ਵਿਚ ਆ ਕੇ ਗੁਰੂ ਕੇ ਸਿੱਖ ਗੁਰੂ ਕਲਗੀਧਰ ਦੇ ਚਰਨਾਂ ਵਿਚ ਆਉਂਦੇ ਨੇ, ਆ ਕੇ ਅਨੇਕਾਂ ਪ੍ਰਕਾਰ ਦੀਆਂ ਕੋਰਾਂ ਭਟਾਵਾਂ ਭੇਟ ਕਰਦੇ ਹਨ।
ਧੰਨ ਗੁਰੂ ਜਿਨ ਹਿੰਦੂ ਕੀ ਰਾਖੀ ਸਿਰ ਦਸਤਾਰ,
ਨਾਲੇ ਕਹਿੰਦੇ ਨੇ ਧੰਨ ਨੇ ਗੁਰੂ ਤੇਗ ਬਹਾਦਰ ਸਾਹਿਬ ਜਿਨ੍ਹਾਂ ਨੇ ਹਿੰਦੂਆਂ ਦੇ ਸਿਰ ਦੀ ਪੱਗ ਰੱਖ ਲਈ ਤੇ ਉਹਨਾਂ ਦਾ ਤਿਲਕ ਤੇ ਜੰਜੂ ਰੱਖ ਕੇ ਉਹਨਾਂ ਦੇ ਧਰਮ ਦੀ ਰਾਖੀ ਕੀਤੀ। ਐਸੇ ਗੁਰੂ ਗੁਰੂ ਤੇਗ ਬਹਾਦਰ ਸਾਹਿਬ ਧੰਨ ਹਨ, ਧੰਨ ਹਨ, ਏਦਾਂ ਗੁਰੂ ਕੇ ਸਿੱਖ ਆ ਕੇ ਗੁਰੂ ਸਾਹਿਬ ਦੀ ਵਡਿਆਈ ਕਰਦੇ ਨੇ।